ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਗੁਰੂ ਨਵਾਜ ਅੰਤਰੀ ਜਾਣੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਨਵਾਜ ਸਤਿਗੁਰੂ ਜੀ ਲੋਕਾਂ ਦੇ ਅੰਦਰ ਇਹ ਖਿਆਲ ਹੈ ਕਿ ਕਾਂਸੀ ਤਰੱਕ ਲੈਣ ਕਰਕੇ ਸਫਲੇ ਹੋ ਜਾਰੀ ਦਾ ਹੈ। ਕੋਈ ਕਹਿੰਦੇ ਹਨ ਕਿ ਮਹਾਰਾਜ ਦੇਵੀ ਦੀ ਕਿਰਤ ਅਸਰ ਕਰਨ ਕਰਕੇ ਸਫਲੇ ਹੋ ਜਾਈ ਦਾ ਹੈ ਆਪ ਕਿਰਪਾ। ਕਈ ਜੋੜੇ ਕਹਿੰਦੇ ਹੈ ਕਿ ਜੰਗ ਚ ਮਰਨ ਕਰਕੇ ਸਫਲੇ ਹੋ ਜਾਈ ਦਾ ਹੈ ਆਪ ਕਿਰਪਾ ਕਰਕੇ ਦੱਸੋ ਇਹ ਸਿਰ ਅਨੇਖੇ ਚ ਕਿਵੇਂ ਲੱਗ ਸਕਦਾ ਹੈ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਪਰਮ ਪਵਿੱਤਰ ਉਦੇਸ਼ ਬਖਦੇ ਹੋਏ ਫਰਮਾਉਂਦੇ ਹਨ
ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ।
ਭਾਈ ਜੋ ਆਪਣਾ ਕੌਣ ਹੈ? ਦੁਨੀਆਂ ਚ ਸਤਿਗੁਰੂ ਹੈ, ਸਤਿਗੁਰਾਂ ਤੋਂ ਬਗੈਰ ਹੋਰ ਕੋਈ ਆਪਣਾ ਨਹੀਂ। ਜਿੰਨੇ ਸੰਬੰਧੀ ਹਨ ਜਦੋਂ ਪਦਾਰਥ ਪਾਸ ਨਹੀਂ ਹੁੰਦਾ ਉਦੋਂ ਸਭ ਛੱਡ ਜਾਂਦੇ ਆ। ਜਲ ਹੀ ਨਿਰਤਨ ਦੇਖੋ ਨਰਕੋ ਸੰਸਾਰ ਸਭ ਭਾਗੇ ਉਹਦਾ ਨਿਰਤਨ ਜਾਣ ਕੇ ਸਾਰਿਆਂ ਸੰਬੰਧੀ ਭੱਜ ਜਾਂਦੇ ਹਨ। ਤੇ ਜਾਂ ਸੁਜੀਤ ਛੇੜ ਜਾ ਸਾੜ ਜਾ ਦੇਵਾਨੇ ਜਦੋਂ ਕਮਲਾ ਹੋ ਜਾਂਦਾ ਜਿਉਂਦੇ ਨੂੰ ਛੱਡ ਜਾਂਦੇ ਆ। ਪਾਗਲਖਾਨਿਆਂ ਚੋਂ ਨਹੀਂ ਪਾਕਿਸਤਾਨ ਚੋਂ ਨਹੀਂ ਲਿਆ ਸਕਦੇ। ਇਹੋ ਜਿਹੇ ਲੰਘੇ ਕੁਆਰਿਆਂ ਨੇ ਆਪਣੇ ਗਰੜ ਭਰਾ ਦੀ ਹਾਲਤ ਕੀਤੀ ਸੀ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਜਿਹੜਾ ਕਮਲਾ ਹੋ ਜਾਣੀ ਵੀ ਜਿਉਂਦੇ ਨੂੰ ਛੱਡ ਜਾਂਦੇ ਆ। ਜਿਹੜਾ ਸਾਹਿਬ ਸੰਗਤ ਜੀ ਧੰਮ ਤੋਂ ਹੋਣਾ ਹੋਵੇ ਉਸ ਦਾ ਵੀ ਕੋਈ ਲਾਗੇ ਨਹੀਂ ਲੱਗਦਾ ਹੈ। ਇਸ ਪ੍ਰਕਾਰ ਦੀ ਦੁਨੀਆਂ ਦੀ ਮੁਹੱਬਤ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ, ਹੋਰ ਕੋਈ ਆਪਣਾ ਨਹੀਂ। ਨਾ ਧਨ ਆਪਣਾ ਹੈ ਪਰ ਅਲੱਗ ਮੁਕਤੀ ਤੋਂ ਚਲਿਆ ਜਾਂਦਾ ਹੈ। ਨਾ ਮਿੱਤਰ ਆਪਣੇ ਹਨ ਜਿਹੜੇ ਖਾਣ ਪੀਣਾ ਲੋੜਦੇ ਆ, ਨਾ ਇਸਤਰੀ ਆਪਣੀ ਹੈ ਕੰਮ ਲੋੜੇ ਸੋਨਾ ਰੁਪਾ ਮਿੱਤਰ ਲੋੜੇ ਨੂੰ ਸੁਖਾਦਾ ਤਾ ਨਾਨਕ ਪਾਪ ਕਰੇ ਪਨਕਾਰ ਨੂੰ ਜਾਸੀ ਜੰਪੁਰ ਵਾਧਾ ਤਾ। ਇਸ ਕਰਕੇ ਆਪਣਾ ਹੋਰ ਕੋਈ ਨਹੀਂ। ਕਿਸੇ ਨੇ ਆਪਣਾ ਪੁੱਤ ਮੰਨਿਆ ਹੈ, ਮਾਤਾ ਪਿਤਾ ਵੀ ਕੋਈ ਨਹੀਂ ਹੈ। ਆਪਣ ਤਨ ਜਾਂ ਕੋ ਗਰਦਾ ਸੁਖ ਆਪਣ ਨਹੀਂ ਗਰਦਾ ਆਪਣ ਨਹੀਂ ਕਾਂ ਕੋ ਲਪਟਾਇਓ ਆਪਣੀ ਕੋਈ ਚੀਜ਼ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਆਪਣੇ ਹਨ ਸੰਸਾਰ ਦੇ ਅੰਦਰ ਲੋਕ ਪ੍ਰਲੋਕ ਦੇ ਜੋ ਰਾਖੇ ਹਨ ਆਪਣਾ ਜਾਣ ਕੇ ਸਤਿਗੁਰ ਨਾਨਕ ਦੇਵ ਜੀ ਨੂੰ ਜਿਹੜੇ ਭਾਈ ਮਨੋ ਤੋਂ ਲਾ ਕੇ ਸਿਵਨ ਪੂਜਨ ਕਰਦੇ ਹਨ ਸਿੱਖੋ ਸ੍ਰੀ ਸੋਹਰਾ ਜਿਵੇਂ ਪੰਜਾਂ ਪਿਆਰਿਆਂ ਨੂੰ ਗੁਰੂ ਸਾਹਿਬ ਨੂੰ ਸਿਰ ਅਰਪੇ ਸੀ। ਸਤਿਗੁਰੂ ਸਾਹਿਬ ਨੇ ਫਿਰ ਸੰਗੀਤ ਕਰ ਦਿੱਤੇ ਅੰਮ੍ਰਿਤ ਛਕਾ ਕੇ। ਇਸ ਪ੍ਰਕਾਰ ਉਹ ਸਿਰ ਲੇਖੇ ਚ ਲੱਗ ਜਾਂਦੇ ਹੈ। ਉਹ ਸ੍ਰੀ ਸਾਧ ਸੰਗਤ ਜੀ ਮਹਾਰਾਜ ਦੀ ਪ੍ਰਵਾਨਗੀ ਚ ਹਨ ਜੋ ਸਤਿਗੁਰਾਂ ਦੇ ਸੇਵਾ ਵਿੱਚ ਆਪਣੇ ਸਰੀਰ ਨੂੰ ਲਾਏ। ਉਹ ਸਿੱਖ ਲੇਖੇ ਚ ਜਿਵੇਂ ਇੱਕ ਮਾਤਾ ਸੀ ਉਹਦੇ ਪੁੱਤਰ ਚਾਰ ਸਨ। ਉਹ ਮਹਾਰਾਜ ਸਾਹਿਬ ਅਨੰਦਪੁਰ ਸਾਹਿਬ ਦੇ ਜੰਗ ਵਿੱਚ ਤਿੰਨ ਸ਼ਹੀਦ ਹੋ ਗਏ। ਚੌਥੇ ਪੁੱਤਰ ਨੂੰ ਲੈ ਕੇ ਮਾਤਾ ਨਿਹਾਲ ਕੌਰ ਸੀ ਉਸਦਾ ਨਾਂ। ਉਹ ਅਨੰਦਪੁਰ ਸਾਹਿਬ ਪੁੱਜੀ ਕਹਿਣ ਲੱਗੀ ਮਹਾਰਾਜ ਨੇ ਤਿੰਨ ਪੁੱਤਰ ਤਾਂ ਆਪਦੇ ਜੰਗ ਵਿੱਚ ਕੰਮ ਆ ਗਏ ਹੈ, ਇਹ ਲੇਖੇ ਚ ਲੱਗ ਗਏ ਹੈ। ਆਹ ਚੌਥਾ ਪੁੱਤਰ ਵੀ ਸੱਚੇ ਪਾਤਸ਼ਾਹ ਹਾਜ਼ਰ ਹੈ, ਇਹਦਾ ਵੀ ਸਿਰ ਆਪਦੇ ਚਰਨਾਂ ਚ ਲੱਗੇ। ਗੁਰੂ ਸਾਹਿਬ ਨੇ ਕਿਹਾ ਅੱਛਾ ਮਾਤਾ ਜਿਸ ਕੀ ਵਾਪਸ ਆ ਗਏ ਰਾਖੇ ਪ੍ਰਭਤੀ ਆ ਗਿਆ ਮਾਨੇ ਮਾਥੇ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਜਾਂ ਮਾਈ ਤੇਰੇ ਅੱਠ ਪੁੱਤਰ ਹੋਣਗੇ ਬਚਨ ਕੀਤਾ ਗੁਰੂ ਦਸਮ ਪਾਤਸ਼ਾਹ ਨੇ। ਇਸ ਪ੍ਰਕਾਰ ਉਸ ਮਾਤਾ ਦੇ ਅੱਠ ਪੁੱਤਰ ਫੇਰ ਹੋਏ। ਉਹ ਗੁਰੂ ਸਾਹਿਬ ਦੀ ਸੇਵਾ ਚ ਸਾਰੇ ਲੱਗੇ ਰਹਿੰਦੇ ਰਹੇ। ਖਾਲਸੇ ਦੇ ਜਿਸ ਵੇਲੇ ਬਾਰਾਂ ਮਿਸਲਾਂ ਦਾ ਰਾਜ ਸੀ ਉਹਦੇ ਵਿੱਚ ਇਕਲਾ ਨਾਂ ਭਾਈ ਨਿਹਾਲ ਸਿੰਘ ਸੀ, ਇਕਲਾ ਨਾਂ ਭਾਈ ਸ਼ੇਰ ਸਿੰਘ ਸੀ। ਇਸ ਪ੍ਰਕਾਰ ਉਹ ਨਾਂ ਵਾਲੇ ਪ੍ਰੇਮੀ ਸਿੱਖ ਹੋਏ ਗੁਰੂ ਸਾਹਿਬ ਦੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜਾ ਆਪਣਾ ਜਾਣ ਕੇ ਸਤਿਗੁਰਾਂ ਦਾ ਸੇਵਨ ਕਰਨਾ ਹੈ ਉਹਨੂੰ ਅਸਰ ਭਾਈ ਮੁੱਖੇ ਚ ਲੱਗਦਾ ਹੈ, ਪ੍ਰਵਾਨਗੀ ਚ ਮੰਨਿਆ ਜਾਂਦਾ ਹੈ।
ਆਪ ਗਵਾਏ ਤੈ
ਪਰ ਸਿੱਖ ਜਿਹੜੀ ਸੇਵਾ ਕਰੇ ਆਪ ਨਾ ਕੁਝ ਰੱਖੇ ਵੀ ਮੈਂ ਵੀ ਕੁਝ ਹਾਂ। ਜਿਵੇਂ ਪਾਰਸ ਵਾਲੇ ਸਿੱਖ ਨੂੰ ਹੰਕਾਰ ਫੜਿਆ ਸੀ ਕਿ ਗੁਰੂ ਮਹਾਰਾਜ ਸਾਹਿਬ ਦੇ ਘਰ ਵਿੱਚ ਲੰਗਰ ਮਸਾਨੇ ਸੀ ਕਿ ਮੈਂ ਗੁਰੂ ਸਾਹਿਬ ਜੀ ਨੂੰ ਪਾਰਸ ਧੋਖਾ ਕੀਤਾ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਿੱਖ ਦੇ ਅੰਦਰ ਮਾਣ ਕਰਕੇ ਉਹ ਸਰੋਵਰ ਦੇ ਵਿੱਚ ਕੇਸਗੜ ਸਾਹਿਬ ਬੈਠਾ ਮਾਰਨ ਚਲਾ ਕੇ ਮਾਰਿਆ। ਜਦੋਂ ਸਰੋਵਰ ਚ ਸੁੱਟ ਦਿੱਤਾ ਤੇ ਕਹਿੰਦਾ ਮਹਾਰਾਜ ਤਾਂ ਤਿੰਨਾਂ ਸਦੀਆਂ ਦਾ ਪਾਰਸ ਸੀ, ਮੇਰੇ ਦਾਦੇ ਦਾ ਸੀ, ਮੇਰੇ ਪਿਤਾ ਦੇ ਕੋਲੇ ਸੀ, ਹੁਣ ਮੈਂ ਆਪਦੇ ਕੋਲੇ ਬਾਰਾਂ ਲੰਗਰ ਮਸਤਾਨੇ ਵੇਖ ਕੇ ਸਿੰਘਾਂ ਨੇ 7 ਮਹੀਨੇ ਦੇ ਦੁੱਖ ਭੋਗੇ ਹੈ, ਇਸ ਕਰਕੇ ਪਾਰਸ ਲੈ ਕੇ ਆਇਆ। ਮਹਾਰਾਜ ਸਾਹਿਬ ਕਹਿਣ ਲੱਗੇ ਸਿੱਖਾ ਸਾਡਾ ਸਰੀਰ ਹੀ ਪਾਤਸ਼ਾਹ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਕਿਵੇਂ ਨਿਸ਼ਚਾ ਹੋਵੇ। ਗੁਰੂ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਇਸ ਨੂੰ ਕਹਿ ਕੇ ਜਲ ਵਰਤਿਆ। ਜਦੋਂ ਜਲ ਵਰਤਿਆ ਜਿੱਥੇ ਜਿੱਥੇ ਮਹਾਰਾਜ ਸਾਹਿਬ ਦੇ ਲਹੂ ਸ਼ੰਕਰ ਦੀਆਂ ਧਾਰਾਂ ਪਈਆਂ ਸਾਰੀ ਸੋਨੇ ਦੀ ਧਰਤੀ ਹੋ ਗਈ। ਵੇਖ ਕੇ ਹੈਰਾਨ ਹੋ ਗਿਆ, ਕਹਿੰਦੇ ਗੁਰੂ ਮਹਾਰਾਜ ਸਾਹਿਬ ਜੀ ਤਾਂ ਠੀਕ ਸੋਨੇ ਦੀ ਨਿਆਣੀ ਸਨ, ਪਰ ਮੇਰਾ ਪਾਠ ਜਿਹੜਾ ਸੀ ਉਹ ਤਾਂ ਗਿਆ ਨਾ। ਫਿਰ ਲਾਜਾ ਬੈਠਾ ਵੇਖ ਕੇ ਸਰਬਜੀਤ ਜੀ ਨੂੰ ਕਿਹਾ ਸਿੱਖਾ ਪਾਰਸ ਦਾ ਸੰਸਾ ਕਰਨੇ। ਹਾਂ ਮਹਾਰਾਜ ਪਾਰਸ ਸੀ ਮੇਰਾ। ਹਜੂਰ ਨੇ ਕਿਹਾ ਚੰਗਾ ਸਰੋਵਰ ਚ ਅਸੀਂ ਸਿਰ ਦਿੱਤਾ, ਜਾਇ ਵਿੱਚ ਭਾਲ ਲਾ ਉਹਦਾ ਪਾਰਸ ਜਿਹੜਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਚਨ ਮੰਨ ਕੇ ਪਹਿਲਾਂ ਤਾਂ ਸੰਗਦਾ ਰਿਹਾ ਸਿੰਘਾਂ ਤੋਂ, ਫਿਰ ਇਹਨੇ ਬਸਤਰ ਲਾ ਕੇ ਸਰੋਵਰ ਚ ਵੜਿਆ। ਪਾਰਸਾਂ ਦੇ ਢੇਰ ਗੰਜ ਲੱਗੇ ਹੋਏ ਵੇਖੇ, ਹੈਰਾਨ ਹੋ ਕੇ ਆਪਣਾ ਪਾਰਸ ਨਾਲ ਸਿਆਣ ਸਕਿਆ ਬਾਹਰ ਨਿਕਲਿਆ। ਕਹਿੰਦੇ ਮਹਾਰਾਜ ਪਾਰਸਾਂ ਦੇ ਢੇਰ ਲੱਗੇ ਹੋਏ ਹੈ, ਮੈਂ ਤਾਂ ਪਛਾਣ ਨਹੀਂ ਸਕਿਆ ਉਹਦੇ ਪਾਰਸ ਨੂੰ। ਗੁਰੂ ਮਹਾਰਾਜ ਨੇ ਕਿਹਾ ਸਿੱਖਾ ਤੈਨੂੰ ਇਹ ਕੋਈ ਸ਼ੰਕਾ ਹੋਈ? ਇਹ ਤਾਂ ਸਿੱਖਾਂ ਤੋਂ ਅਸੀਂ ਤਪ ਕਰਾ ਰਹੇ ਹਾਂ, ਜਿਹੜੇ ਸਿੰਘ ਭੁੱਖ ਤੋਂ ਸਹਾਰ ਰਹੇ ਹੈ ਇਹ ਤਪ ਕਰ ਰਹੇ ਹੈ। ਜਿਹੜੇ ਸਕਾਮੀ ਉਹ ਰਾਜੇ ਬਣ ਕੇ ਉਤਰਨਗੇ, ਜਿਹੜੇ ਨਿਸਕਾਮੀ ਉਹ ਸਾਡੀ ਜੋਤ ਚ ਮਿਲਣਗੇ। ਇਸ ਪ੍ਰਕਾਰ ਆਪਾਂ ਭਾਵ ਨਹੀਂ ਰੱਖੀ ਦਾ ਹੁੰਦਾ, ਫਿਰ ਸਿੱਖ ਦਾ ਮਾਣ ਮਿਲ ਗਿਆ ਸੀ। ਹੁਣ ਕਿਹਾ ਮਾਰਾ ਮੇਰਾ ਨਾਮ ਜ਼ਰੂਰ ਜਿੱਥੇ ਪਾਰਸ ਦੀ ਕਥਾ ਆਵੇ ਉੱਥੇ ਮੇਰਾ ਨਾਮ ਤੁਹਾਡੀ ਸਾਖੀ ਵਿੱਚ ਆਵੇ। ਉਹ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਸੂਰਜ ਪ੍ਰਤਾਪ ਵਿੱਚ ਕਿ ਉਹ ਸਿੱਖ ਨੇ ਇਹੋ ਮੰਗਿਆ ਸੀ ਕਿ ਆਪਦੀ ਜਿੱਥੇ ਕਥਾ ਹੋਵੇ ਮੇਰਾ ਵੀ ਮਾਰੇ ਨਾਲ ਜ਼ਿਕਰ ਆਇਆ ਕਰੇ, ਕਿਉਂ ਗੁਰੂ ਸਾਹਿਬ ਬਖਸ਼ੀ ਕਰਕੇ ਉਹਨੂੰ ਵਰ ਦਿੱਤਾ ਸੀ। ਪਰ ਮਹਾਰਾਜ ਸਾਹਿਬ ਫਰਮਾਉਂਦੇ ਹਨ
ਵਿੱਚੋਂ ਆਪ ਗਵਾਏ,
ਜਿਹੜੇ ਸਿੱਖ ਵਿੱਚੋਂ ਆਪਾਂ ਭਾਵ ਗਵਾ ਦਿੰਦੇ ਹਨ
ਰਹਿਣ ਸੱਚ ਲਿਵ ਲਾ,
ਸੱਚ ਸਰੀਰ ਵਿੱਚ ਲਿਵ ਬਿਰਤੀ ਨੂੰ ਲਾ ਕੇ ਰਹਿੰਦੇ ਹਨ ਹਮੇਸ਼ਾ।
ਸਤਿਗੁਰੂ ਜੀ ਨਾ ਸੇਵੇ,
ਇਹ ਤਾਂ ਹੈ ਸਤਿਗੁਰੂ ਸਾਹਿਬ ਦੇ ਲੇਖੇ ਲੱਗਣ ਵਾਲਾ ਸਿਰ, ਉਹਨਾਂ ਦੀ ਹੋਮੇ ਮਿਟ ਗਈ ਹੈ, ਆਪਾਂ ਭਾਵ ਜਿਹਨਾਂ ਨੂੰ ਗਵਾ ਦਿੱਤਾ ਹੈ।
ਸਤਿਗੁਰੂ ਜੀ ਨਾ ਸੇਵੇ,
ਜਿਹਨਾਂ ਪੁਰਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਪੂਜਨ ਨਹੀਂ ਕੀਤਾ ਹੈ,
ਉਹਨਾਂ ਬਿਰਖਾ ਜਨਮ ਗਵਾ,
ਉਹਨਾਂ ਦਾ ਭਾਈ ਸਾਰਾ ਜਨਮ ਹੀ ਵਿਅਰਥ ਗਵਾ ਲਿਆ ਹੈ। ਮੋਹ ਵਿੱਚ ਪੈ ਕੇ ਪਦਾਰਥ ਇਕੱਠੇ ਕਰਨ ਵਿੱਚ, ਦੁਨੀਆਂ ਦੇ ਘਾਟੇ ਵਾਧਿਆਂ ਵਿੱਚ ਆਪਦਾ ਜਨਮ ਨਿਸਫਲ ਗਵਾ ਲਿਆ, ਵਿਸ਼ਿਆਂ ਚ ਲਾ ਕੇ।
ਨਾਨਕ ਜੋ ਤਿਸ ਭਾਵ ਸੋ ਕਰੇ,
ਸਤਿਗੁਰੂ ਜੀ ਕਹਿੰਦੇ ਹਨ ਵਾਹਿਗੁਰੂ ਦੀ ਰਜ਼ਾ ਵਿੱਚ ਆਪਾਂ ਨੂੰ ਚੱਲਣਾ ਚਾਹੀਦਾ ਹੈ। ਚਾਹੇ ਗਰੀਬੀ ਰੱਖੇ, ਚਾਹੇ ਅਮੀਰੀ ਰੱਖੇ, ਚਾਹੇ ਦੁਨੀਆਂ ਚਾਦਰ ਹੋਵੇ, ਚਾਹੇ ਲੋਕ ਨਰਾਦਰੀ ਕਰਨ, ਇਹ ਸਮਝੇ ਕਿ ਜਿਹੜੇ ਮੇਰੇ ਪਾਪ ਹਨ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਿਵਰਤ ਕਰ ਰਹੇ ਹੈ ਦੁੱਖ ਦੇ ਕੇ। ਜਦੋਂ ਸੁੱਖ ਹੋਵੇ ਤਾਂ ਮੇਰੇ ਪੁੰਨਾਂ ਦਾ ਫਲ ਦੇ ਰਹੇ ਹੈ, ਇਹ ਵਾਹਿਗੁਰੂ ਨੂੰ ਜੋ ਤੁਸੀਂ ਪਾਉਂਦਾ ਉਹ ਕਰਦਾ ਹੈ, ਇਹ ਭਰੋਸਾ ਰੱਖੇ।
ਕਹਿਣਾ ਕਿਸੇ ਨਾ ਜਾਏ,
ਅੰਤਰਜਾਮੀ ਮਹਾਰਾਜ ਸਾਹਿਬ ਨੂੰ ਕੋਈ ਕਹਿਣਾ ਨਹੀਂ ਬਣਦਾ ਵੀ ਪਰਮੇਸ਼ਰ ਮੈਨੂੰ ਦੁੱਖ ਕਿਉਂ ਦਿੱਤਾ ਹੈ, ਸੁੱਖ ਮੈਨੂੰ ਕਿਉਂ ਨਹੀਂ ਦਿੱਤਾ ਹੈ, ਇਹ ਵੀ ਆਪ ਕਹਿਣਾ ਨਹੀਂ ਬਣਦਾ ਹੈ। ਉਹ ਅੰਤਰਜਾਮੀ ਸੱਚੇ ਪਾਤਸ਼ਾਹ ਆਪ ਜਾਣਦੇ ਹਨ ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਦਾਤੇ ਦਿਨ ਸੋ ਜਾਣੇ ਦਿਨ ਦਾਤੇ ਦੀਏ। ਉਹ ਜਿਸ ਦਾਤਾਂ ਦਿੱਤੇ ਅੰਤਰਜਾਮੀ ਜਾਣਦਾ ਹੈ, ਪੂਰਵ ਦੀ ਕਮਾਈ ਅਨੁਸਾਰ ਜਿਹੜੇ ਪੁੰਨ ਕੀਤੇ ਉਹਨਾਂ ਅਨੁਸਾਰ ਸੁੱਖ ਮਿਲਦੇ ਹੈ, ਜਿਹੜੇ ਪਾਪ ਕੀਤੇ ਉਹਨਾਂ ਅਨੁਸਾਰ ਦੁੱਖ ਮਿਲਦੇ ਹੈ। ਜਿਨ੍ਹਾਂ ਨੇ ਅਤਿਅੰਤ ਪੁੰਨ ਕੀਤੇ ਉਹ ਦੇਹ ਪਦਵੀ ਨੂੰ ਪ੍ਰਾਪਤ ਹੁੰਦੇ ਹੈ, ਪਾਪ ਕੀਤੇ ਉਹ ਕਿਹੜੀਆਂ ਜੀਵਾਂ ਨੂੰ ਪ੍ਰਾਪਤ ਹੋਏ ਹਨ, ਇਹ ਪੂਰਵਲੇ ਕਰਮਾਂ ਅਨੁਸਾਰ ਹੈ। ਉਹ ਅੰਤਰਜਾਮੀ ਸੱਚੇ ਪਾਤਸ਼ਾਹ, ਉਹਦੇ ਅੱਗੇ ਕੁਝ ਕਹਿਣਾ ਨਹੀਂ ਬਣਦਾ। ਜਿਸ ਪ੍ਰਕਾਰ ਇੱਕ ਸਾਧ ਅਨੁਸਾਰ ਸੰਗਤ ਜੀ ਧਰਮਸ਼ਾਲਾ ਚ ਰਹਿੰਦਾ ਸੀ, ਧਰਮਸ਼ਾਲਾ ਚ ਰਹਿੰਦੇ ਹੋਏ ਨੇ ਉਜਾੜ ਦੇ ਵਿੱਚ, ਉੱਥੇ ਇੱਕ ਰਾਜਾ ਆਪਣੇ ਲੜਕੇ ਨੂੰ ਵਿਆਹ ਕੇ ਲਿਆਇਆ। ਉਹ ਜਿਵੇਂ ਤਾਰਾ ਬਤਾਉਣ ਵਾਸਤੇ ਉੱਥੇ ਰਹਿ ਕੇ ਵੀ ਅੱਜ ਤਾਰਾ ਬਤਾਉਣਾ, ਗੁਰਸਿੰਘ ਨੇ ਦੱਸਿਆ ਤੇ ਉਸੇ ਵੇਲੇ ਸਾਧ ਸੰਗਤ ਜੀ ਉਹ ਲੜਕੀ ਨੂੰ ਰਾਤ ਨੂੰ ਨੀਂਦ ਨਾ ਆਈ, ਉਪਰੇ ਥਾਂਵੇ ਚ ਨੀਂਦ ਨਾ ਆਉਣੀ ਕਰਕੇ ਰਾਜਪੁੱਤਰ ਸੁੱਤਾ ਪਿਆ ਹੈ, ਉਹਦੀ ਕਟਾਰ ਚਮਕਦੀ ਉਸਨੇ ਵੇਖੀ। ਜਦੋਂ ਚਮਕਦੀ ਵੇਖੀ ਚੱਕ ਕੇ ਜਦੋਂ ਦੇਖਣ ਲੱਗੀ ਉਹਦੇ ਹੱਥੋਂ ਸੁੱਟ ਗਈ, ਸੁੱਟ ਕੇ ਉਸ ਰਾਜਪੁੱਤਰ ਦੇ ਕਾਜੇ ਤੇ ਵੱਜ ਗਈ, ਉਹ ਲੜਕਾ ਗੁਜ਼ਰ ਗਿਆ। ਉਸ ਵੇਲੇ ਰਾਜੇ ਨੇ ਜਦੋਂ ਵੇਖਿਆ ਪੁੱਤਰ ਲਹੂ ਲੁਹਾਣ ਮਰਿਆ ਪਿਆ, ਉਸ ਵੇਲੇ ਪੁੱਛਿਆ ਹੋਏ ਬੀਬੀ ਇਹ ਕੀ ਕਾਰਨ ਹੈ? ਉਹਨੇ ਸਾਧ ਵੱਲ ਇਸ਼ਾਰਾ ਕਰ ਦਿੱਤਾ ਜਿਹੜਾ ਧਰਮਸ਼ਾਲਾ ਵਿੱਚ ਸਾਧ ਰਹਿੰਦਾ ਸੀ। ਉਸ ਵੇਲੇ ਰਾਜਾ ਸੀ ਬੜਾ ਨਿਆਂਕਾਰ, ਕਹਿਣ ਲੱਗਾ ਮੇਰਾ ਪੁੱਤਰ ਤਾਂ ਜਿੰਦਾ ਨਹੀਂ ਹੋਣਾ, ਜੇ ਸਾਧ ਨੂੰ ਮੈਂ ਕਤਲ ਕਰ ਦਿਆਂ ਜਾਂ ਫਾਸੀ ਦੇ ਦਿਆਂ, ਅੱਛਾ ਇਹਨੇ ਆਪਦੇ ਸੱਜੇ ਹੱਥ ਨੂੰ ਇਹ ਕਟਾਰ ਮਾਰੀ ਹੋਊਗੀ, ਇਸ ਕਰਕੇ ਦਾ ਸੱਜਾ ਹੱਥ ਗੁੱਟ ਤੋਂ ਕੱਟ ਦਿੰਦੇ। ਉਹਦਾ ਸੱਜਾ ਹੱਥ ਕੱਟ ਦਿੱਤਾ, ਸਾਧ ਬੜਾ ਬਰਲਾਪ ਕਰਦਾ, ਬੜਾ ਦੁਖੀ ਹੋਇਆ, ਬਰਲਾਪ ਕਰਦਾ ਸੱਜਾ ਹੋਇਆ। ਕਹਿੰਦਾ ਮੈਂ ਕੋਈ ਪਾਪ ਨਹੀਂ ਕੀਤਾ, ਇਸ ਜਨਮ ਚ ਮੈਨੂੰ ਸਾਰਾ ਗਿਆਨ ਹੈ ਤੇ ਮੇਰਾ ਹੱਥ ਕਿਉਂ ਕੱਟਿਆ ਗਿਆ? ਇਹ ਪੁੱਛਦਾ ਫਿਰਦਾ। ਕਿਸੇ ਨੇ ਕਿਹਾ ਪਿਛਲੇ ਜਨਮਾਂ ਦੇ ਵਿਪਾਕ ਫਲ ਸ਼ਾਸਤਰ ਹੈ, ਇੱਕ ਪਿਛਲੇ ਜਨਮ ਦੇ ਜਨਮ ਦਾ ਫਲ ਜਿਹੜਾ ਹੈ ਨਾ ਉਹ ਦੱਸਣ ਵਾਲਾ, ਉਹ ਵਿਪਾਕ ਨਾਲ ਫਲਦਾ ਹੈ, ਫਲ ਦੱਸਣ ਵਾਲਾ ਸ਼ਾਸਤਰ ਪੜਿਆ ਹੋਇਆ ਸੀ। ਉਸ ਕੋਲੇ ਜਾਓ, ਕੰਸੀ ਚ ਆਇਆ, ਜੋ ਪੰਡਿਤ ਕੋਲੇ ਆਇਆ, ਪੰਡਿਤ ਘਰ ਹੈ ਨਹੀਂ ਸੀ। ਉਹ ਪੰਡਤਾਣੀ ਨੂੰ ਪੁੱਛਿਆ ਕਿ ਪੰਡਿਤ ਕਿੱਥੇ? ਸੌ ਗਾਲ ਪੰਡਿਤ ਨੂੰ ਕੱਢੀ ਉਹਨੇ ਤੇ ਇਹਨੂੰ ਵੀ ਸੋਟਾ ਲੈ ਕੇ ਪਈ ਤੇ ਭੱਜ ਕੇ ਬਾਹਰ ਨਿਕਲ ਕੇ ਵਗਿਆ। ਉਹਨੇ ਤੈਨੂੰ ਪੰਡਿਤ ਗੰਗਾ ਤੇ ਇਸ਼ਨਾਨ ਕਰਦਾ ਮਿਲ ਗਿਆ। ਆਇਆ ਕਹਿੰਦਾ ਬਈ ਗੱਲ ਦੱਸ, ਮੈਂ ਕੋਈ ਪਾਪ ਨਹੀਂ ਕੀਤਾ ਇਸ ਜਨਮ ਵਿਚ, ਮੇਰਾ ਹੱਥ ਕਿਉਂ ਕੱਟਿਆ ਗਿਆ? ਤੂੰ ਪਿਛਲੇ ਜਨਮ ਦੇ ਫਲ ਦੇਣ ਵਾਲੇ ਸ਼ਾਸਤਰ ਪੜਿਆ ਹੋਇਆ ਦੱਸ ਮੈਨੂੰ। ਇਹ ਕਹਿਣ ਲੱਗਾ, ਮੈਂ ਵੀ ਪੁੱਛ ਲਾ। ਕਹਿੰਦਾ ਪਿਛਲੇ ਜਨਮ ਵਿਚ ਤੂੰ ਬ੍ਰਾਹਮਣ ਸੀ ਅਤੇ ਕਿਨਾਰੇ ਤੇ ਗੰਗਾ ਦੇ ਵਿਚ ਗੋਮੁਖੀ ਨਾਲ ਜਾਪ ਕਰਦਾ ਸੀ। ਇੱਕ ਸਾਈ ਦੇ ਪਾਸੋਂ ਗਊ ਛੁੱਟ ਕੇ ਆਈ ਸੀ, ਉਹ ਗਊ ਉਹ ਗੱਲਾਂ ਕਰਨ ਲੱਗ ਗਿਆ। ਕਸਾਈ ਗਊ ਛੁੱਟ ਕੇ ਅੱਗੇ ਚਲੀ ਗਈ ਤੇ ਤੈਨੂੰ ਹੁਣ ਪੁੱਛਿਆ, ਸੰਤ ਜੀ ਇੱਥੇ ਗਊ ਨੀ ਆਈ, ਤੂੰ ਬੋਲਿਆ ਤਾਂ ਹੈ ਨੀ, ਮੋਹਨ ਧਾਰ ਬੈਠਾ ਸੀ, ਕੁਛ ਨੀ ਸਾਨੂੰ ਹੱਥ ਚੱਕ ਕੇ ਕਰਤਾ ਉਸ ਪਾਸੇ ਨੂੰ, ਉਹਨੂੰ ਗਊ ਨੂੰ ਜਾ ਕੇ ਕਦਰ ਕਰ ਦਿੱਤਾ। ਉਹ ਗਊ ਪੂਰਵਲੇ ਜਨਮਾਂ ਕਰਕੇ ਰਾਜਪੁੱਤਰੀ ਹੋ ਕੇ ਰਾਜੇ ਦੇ ਘਰ ਜਾਂਦੀ ਤੇ ਤੂੰ ਪੂਰਵਲੇ ਪੁੰਨਾ ਕਰਕੇ ਇਸ ਪ੍ਰਕਾਰ ਸਾਧੂ ਰੂਪ ਹੋ ਕੇ ਇੱਥੇ ਦੂਸਰੇ ਜਨਮ ਦੇ ਵਿਚ ਇੱਥੇ ਧਰਮਸ਼ਾਲਾ ਚ ਰਹਿਣ ਲੱਗ ਗਿਆ। ਉਹ ਜਿਹੜਾ ਬਦਲਾ ਤੈਂ ਗਊ ਨੂੰ ਇਸ਼ਾਰਾ ਕੀਤਾ ਸੀ ਉਸ ਵੇਲੇ ਸਾਹਿਬ ਸੰਗਤ ਜੀ, ਉਹ ਜਿਹੜੀ ਗਊ ਸੀ ਉਹ ਰਾਜਪੁੱਤਰੀ ਬਣੀ ਪੂਰਵਲੇ ਪੁੰਨਾ ਦੇ ਪ੍ਰਤਾਪ ਕਰਕੇ, ਤੇ ਜਿਹੜਾ ਕਸਾਈ ਸੀ ਉਹ ਵੀ ਪੂਰਵਲੇ ਪੁੰਨਾ ਕਰਕੇ ਰਾਜਪੁੱਤਰ ਬਣਿਆ। ਇਸ ਪ੍ਰਕਾਰ ਇਹਨਾਂ ਦਾ ਸੰਯੋਗ ਹੋਇਆ। ਸੰਯੋਗ ਹੋਣ ਤੋਂ ਵਿਆਹ ਕੇ ਜੋ ਤਾਰਾ ਬਤਾਉਣ ਵਾਸਤੇ ਇੱਥੇ ਰਾਤ ਰਹੇ, ਉਸ ਵੇਲੇ ਤਾਰਾ ਇਹੋ ਜਿਹਾ ਵਟਿਆ ਗਿਆ, ਕਹਿੰਦੇ ਰਾਜਪੁੱਤਰ ਦੇ ਕਟਾਰ ਵੇਖ ਕੇ ਹੱਥੋਂ ਛੁੱਟ ਗਈ, ਇਹ ਮਰ ਗਿਆ ਰਾਜਪੁੱਤਰ। ਇਹ ਬਦਲਾ ਲੈ ਲਿਆ ਗਊ ਨੂੰ ਕਸਾਈ ਦਾ ਅਤੇ ਉਹ ਤਾਂ ਇਹ ਕਰਮ ਦਾ ਫਲ ਸੀ। ਤੇ ਤਾਂ ਜਿਹੜਾ ਹੱਥ ਕੀਤਾ ਸੀ ਗੁਸਲੀ ਸਣੇ ਗੋਮੁਖੀ ਸਣੇ ਉਹ ਤੇਰਾ ਹੱਥ ਕੱਟਿਆ ਗਿਆ, ਤੈਨੂੰ ਦੰਡ ਮਿਲਿਆ। ਸੁਣ ਕੇ ਹੈਰਾਨ ਹੋ, ਕਹਿੰਦਾ ਵੀ ਅੱਛਾ ਜੀ, ਮੇਰਾ ਤਾਂ ਦਸਤਾ ਪਏ ਪਰ ਤੇਰੀ ਇਸਤਰੀ ਜਿਹੜੀ ਗਾਲਾਂ ਕੱਢਦੀ ਸੌ ਸੌ ਤੇ ਮੈਨੂੰ ਵੀ ਦੰਦਾਂ ਰਹਿ ਕੇ ਪਈ ਹੈ, ਦੱਸ ਉਹਦਾ ਕੀ ਕਾਰਨ ਹੈ? ਕਹਿੰਦਾ ਉਹ ਵੀ ਸੁਣ ਲੈ, ਪਿਛਲੇ ਜਨਮ ਚ ਮੈਂ ਕਾਂ ਦੀ ਜੂਨ ਚ ਸੀ ਅਤੇ ਇਹ ਖੋਤੀ ਸੀ, ਇਹਦੇ ਕਹਿੰਦੇ ਲਾਗਾ ਲੱਗਿਆ ਹੋਇਆ ਸੀ, ਇਸ ਲਈ ਮੈਂ ਮਗਰੋਂ ਚੂੰਡਣਾ ਨਹੀਂ ਸੀ ਹਟਦਾ। ਇਹਨੂੰ ਬੜੀ ਤਕਲੀਫ ਹੋਈ, ਇੱਕ ਵਾਰੀ ਮੈਂ ਇਹਦੇ ਜਦੋਂ ਕਮਰੋੜ ਚ ਮਾਰੀ ਚੂੰਡ ਮਾਰੀ, ਉਹ ਚੂੰਡ ਮੇਰੀ ਕਮਰੋੜ ਚ ਫਸ ਗਈ ਤੇ ਇਹ ਪੀੜ ਮੰਨ ਕੇ ਗੰਗਾ ਦੇ ਵਿਚ ਜਾ ਵੜੀ। ਗੰਗਾ ਚ ਜਾ ਕੇ ਪ੍ਰਵਾਹ ਚ ਉੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ, ਕੁੰਭ ਲੱਗਾ ਹੋਇਆ ਸੀ, ਉਹ ਧੂੜ ਦੇ ਨਾਲ ਉਹ ਬ੍ਰਾਹਮਣੀ ਬਣੀ ਤੇ ਮੈਂ ਉਹ ਸਾਧ ਸੰਗਤ ਦੀ ਧੂੜ ਕਰਕੇ ਇਸ ਗੰਗਾ ਦੇ ਇਸ਼ਨਾਨ ਦੇ ਪ੍ਰਤਾਪ ਕਰਕੇ ਕੁੰਭ ਦੇ ਮੈਂ ਬ੍ਰਾਹਮਣ ਬਣਿਆ। ਇਸ ਕਾਰਨ ਕਰਕੇ ਉਹ ਪਿਛਲੇ ਜਨਮ ਦੀ ਇਹ ਖੋਤੀ ਸੀ ਤੇ ਮੈਂ ਸੀ ਕਾਂ। ਇਸ ਪ੍ਰਕਾਰ ਮਹਾਤਮਾ ਦੀ ਜਿਹੜੀ ਧੂੜ ਸੀ ਉਹ ਤੀਰਥ ਪਵਿੱਤਰ ਕਰਨ ਵਾਲੀ, ਉਹਦੇ ਨਾਲ ਅਸੀਂ ਦੋਵੇਂ ਬ੍ਰਾਹਮਣ ਤੇ ਬ੍ਰਾਹਮਣੀ ਹੋਏ। ਸਾਡੀ ਸਾਦੀ ਹੋ ਗਈ, ਸਾਦੀ ਹੋਣ ਤੋਂ ਬਾਅਦ ਉਹਨੇ ਤਰਕਾਂ ਮਾਰਦੀ ਰਹਿੰਦੀ ਹੈ, ਜਿਵੇਂ ਮੈਂ ਗਧੀ ਦੇ ਚੂਹਾ ਮਾਰਦਾ ਸੀ ਉਹ ਤਰਕਾਂ ਰੂਪੀ ਚੂਹਾ ਮਾਰਦੀ ਹੈ, ਤੇ ਮੈਂ ਪਿਛਲੇ ਕਰਮ ਦਾ ਫਲ ਜਾਣ ਕੇ ਚੁੱਪ ਕਰ ਰਹੀ ਹਾਂ। ਇਹ ਕਹਿੰਦਾ ਸਾਡਾ ਇਹ ਸਹਿਯੋਗ ਇਸ ਕਾਰਨ ਕਰਕੇ ਹੋਇਆ। ਸੋ ਇਸ ਪ੍ਰਕਾਰ ਸਾਹਿਬ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ,
ਨਾਨਕ ਜੋ ਤਿਸ ਭਾਵੈ ਸੋ ਕਰੇ,
ਉਹ ਜੋ ਤਿਸ ਨੂੰ ਪਾਉਂਦਾ ਜੀਵਾਂ ਦੇ ਕਰਮਾਂ ਅਨੁਸਾਰ ਮਾਰਾ ਫਲ ਦੇਣਾ ਕਰਦਾ ਹੈ।
ਕਹਿਣਾ ਕਿਸੀ ਨਾ ਜਾ,
ਕਸਮ ਨਹੀਂ ਕੀਤਾ ਜਾਂਦਾ ਕੋਈ ਐਂ ਕਿਉਂ ਕੀਤਾ ਹੈ, ਇਹ ਮਹਾਰਾਜ ਸਾਹਿਬ ਆਪ ਜਾਣਦੇ ਜੋ ਕੁਛ ਨੀਆਂ ਦੇ ਕਰਮ ਦਾ ਫਲ ਹੁੰਦੇ ਹਨ।
ਮਹੱਲਾ ਤੀਜਾ ਮਨ ਵੇਕਾਰੀ ਵੇੜਿਆ,
ਮਨ ਦਾ ਸੁਭਾਵ ਹੈ ਸਾਹਿਬ ਸੰਗਤ ਜੀ, ਮਨ ਵੇਕਾਰੀ ਵੇੜਿਆ, ਮਨ ਜਿਹੜਾ ਹੈ ਲਾੜੇ ਦੇ ਹੇਠਾਂ ਹੈ ਤਾਂ ਨਹੀਂ,
ਮਨ ਵੇਕਾਰੀ ਵੇੜਿਆ,
ਜਿਹੜਾ ਮਨ ਹੈ ਵਿਕਾਰਾਂ ਦੇ ਨਾਲ ਵੇੜਿਆ ਨਾ ਅਵੇੜਤ ਹੋਇਆ ਹੈ, ਇਹ ਬਣਿਆ ਹੋਇਆ ਵਿਕਾਰਾਂ ਦਾ ਮਨ।
ਵੇਕਾਰਾ ਕਰਮ ਕਮਾਏ,
ਵਿਕਾਰਾਂ ਵਾਲੇ ਕਰਮਾਂ ਨੂੰ ਹਮੇਸ਼ਾ ਲਈ ਕਰਦਾ ਰਹਿੰਦਾ, ਮਨ ਐਸਾ ਵਿਕਾਰਾਂ ਦਾ ਬਣਿਆ ਹੋਇਆ ਹੈ।
ਦੂਜਾ ਭਾਏ ਅਗਿਆਨੀ ਪੂਜ ਦੇ,
ਜਿਹੜੇ ਦੁਆਇਤ ਭਾਵ ਵਾਲੇ ਲੋਕ ਹੈ ਅਗਿਆਨੀ, ਉਹ ਦੁਆਇਤ ਭਾਵ ਵਾਲਿਆਂ ਦੀ ਪੂਜਾ ਕਰਦੇ ਹਨ, ਦੁਆਇਤ ਭਾਵ ਕਰਕੇ ਪੂਜਨ ਕਰਦੇ ਆ, ਕੋਈ ਮੜੀ ਮਸਾਣੀ ਦੇ ਮਾਰਗ ਮੂਸੇ ਮੰਤਰ ਮਸਾਣ, ਸ਼ਬਦ ਨੇ ਚੀਨੀ ਲਵੇ ਕੁਲਾਨ, ਇਹੋ ਜਿਹੇ ਤਾਲੇ ਸੂਤੇ ਕਰਦੇ ਰਹਿੰਦੇ ਆ, ਇਹੋ ਜਿਹੇ ਮਨ ਮਾਦੇ ਉਹ ਮੰਤਰ ਜੰਤਰ ਕਰਦੇ ਰਹਿੰਦੇ ਆ, ਮਖਾਣਾ ਨੂੰ ਜਗਾਉਂਦੇ ਰਹਿੰਦੇ ਹੈ, ਉਲਟੇ ਮੰਤਰਾਂ ਨੂੰ ਪੜ੍ਹਦੇ ਰਹਿੰਦੇ ਹਨ, ਵੈਦ ਭਾਗ ਲੱਗੇ ਹੋਏ
ਅਗਿਆਨੀ
ਉਹਨਾਂ ਨੂੰ ਪੂਜਦੇ, ਵੈਦ ਭਾਗ ਲੱਗੇ, ਕੋਈ ਅਖਰਾਹੇ ਦਾ ਮੰਤਰ ਸਿਖਾ ਦਿੰਦਾ, ਕੋਈ ਇਸੇ ਪ੍ਰਕਾਰ ਹੋਰ ਕਈ ਮੰਤਰ ਜੰਤਰ ਸਿਖਾ ਦਿੰਦੇ ਭੂਤਾਂ ਨੂੰ ਵਸ ਕਰਾਉਣ
ਦੇ
ਪੁਰਖਾਂ ਨੂੰ ਮਨੁੱਖਾ ਦੇ ਤਾਂ ਕਿ ਜਿਹੜੇ ਮਸਾਣਾ ਨੂੰ ਜਗਾਉਂਦੇ ਹੈ, ਭੂਤਾਂ ਪ੍ਰੇਤਾਂ ਦੀ ਉਪਾਸਨਾ ਕਰਦੇ ਹੈ, ਦਰਗਾਹ ਚ ਉਹਨਾਂ ਨੂੰ ਸਜ਼ਾ ਮਿਲੇਗੀ, ਮਨੁੱਖਾ ਜਨ ਪਾ ਕੇ ਬੁਰੇ ਪਾਸੇ ਲੱਗੇ ਹੋਏ ਹਨ ਉਹ
ਆਤਮ ਦੇਵ ਪੂਜੀਆ।
ਭਾਈ ਆਤਮਾ ਹੀ ਸਾਰਿਆਂ ਦੇ ਪ੍ਰਕਾਸ਼ ਰੂਪ ਬ੍ਰਹਮ ਹੈ, ਉਸ ਦਾ ਪੂਜਨ ਕਰੀਏ।
ਸਤਿਗੁਰ ਗੂੰਜ ਨਾ ਪਾ,
ਅਕਾਲ ਪੁਰਖ ਆਤਮਾ ਸਰੂਪ ਦੇ ਪੂਜਨ ਦੀ ਸਤਿਗੁਰਾਂ ਬਿਨਾ ਸਮਝ ਨਹੀਂ ਕਿਸੇ ਨੂੰ ਪੈ ਸਕਦੀ।
ਜਪ ਤਪ ਸੰਜਮ ਭਾਣਾ ਸਤਿਗੁਰੂ ਕਾ,
ਜਪ ਕਰਨਾ ਕਿਸੇ ਬਾਣੀ ਦਾ, ਦੇਵਤੇ ਦਾ ਮੰਤਰ ਜਪਣਾ, ਤਪ ਕਰਨਾ, ਤਪੱਸਿਆ ਕਰਨੀ ਹੈ, ਧੂਣੀਆਂ ਪਾਉਣੀਆਂ, ਜਲ ਧਾਰਾ ਕਰਨੀ ਹੈ, ਵਰਤ ਆਦਿਕ ਰੱਖਣੇ ਹੈ, ਅਤੇ ਇਸ ਪ੍ਰਕਾਰ ਜਿਹੜਾ ਭਾਣਾ ਮੰਨਣਾ ਨਾ ਸਤਿਗੁਰਾਂ ਦਾ, ਇਹੋ ਹੀ ਜਪ ਹੈ, ਇਹੋ ਹੀ ਤਪ ਹੈ ਜੋ ਸਿੱਖਾਂ ਦੇ ਅੰਦਰ ਸਗਨੇ ਰਿਵਾਜ ਚੱਲਣਾ ਚੰਗਾ ਹੈ।
ਕਰਮੀ ਪੱਲਾ ਪਾ,
ਉਹਨਾਂ ਦੇ ਚੰਗੇ ਕਰਮ ਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਨਾਂ ਦੇ ਪੱਲੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਰਿਵਾਜ ਜਿਹੜਾ ਚੱਲਣਾ ਹੈ, ਇਹ ਉਹਨਾਂ ਦੇ ਭਾਗਾਂ ਵਾਲੇ ਰੇੜ ਕੀ ਪੱਲੇ ਚ ਸਰਦਾ ਰੂਪੀ ਪੂੰਜੀ ਪਾਈ ਜਾਂਦੀ ਹੈ।
ਨਾਨਕ ਸੇਵਾ ਸੁਰਤ ਕਮਾਵ,
ਮਹਾਰਾਜ ਕਹਿੰਦੇ ਸੇਵਾ ਜਿਹੜੀ ਸੁਰਤ ਗਿਆਤ ਨਾਲ ਕਮਾਉਣੀ ਚਾਹੀਦੀ ਹੈ, ਅਸੀਂ ਵੀ ਸੇਵਾ ਨਹੀਂ ਕਰਨੀ ਚਾਹੀਦੀ, ਮੈਂ ਥੋੜੀ ਸੇਵ ਗਵਾਈ ਹੈ, ਥੋੜੀ ਮਤ ਵਾਲੇ ਸੇਵਾ ਕੀਤੀ ਗਵਾ ਲੈਂਦੇ ਪੁਰਖਾਲ ਦੀ, ਥੋੜੀ ਮਤ ਵੱਲ ਕੇ ਸੇਵਾ ਕਰਕੇ ਗਵਾਉਣੀ ਚਾਹੀਦੀ ਹੈ, ਸਿੱਧ ਮਤ ਕਰਦੇ ਪਰਮੇਸ਼ਰ ਵੱਲੋਂ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਪ੍ਰਕਾਰ
ਨਾਨਕ ਸੇਵਾ ਸੁਰਤ ਕਮਾਵ,
ਮਹਾਰਾਜ ਕਹਿੰਦੇ ਸੁਰਤ ਸ੍ਰੇਸ਼ਟ ਤਰੀਕੇ ਨਾਲ ਮਹਾਰਾਜ ਪਹਿਲ ਕਮਾਉਣੀ ਚਾਹੀਦੀ ਹੈ।
ਜੋ ਹਰ ਭਾਵ ਹੈ ਸੋ ਥਾਏ ਪਾ,
ਜਿਹਦੀ ਸੇਵਾ ਗਿਆਤਪੂਰਵਕ ਕੀਤੀ ਹੋਈ ਹਰੀ ਨੂੰ ਭਾ ਜਾਂਦੀ ਹੈ, ਉਹ ਮਹਾਰਾਜ ਦਰ ਤੋਂ ਲੋਕੇ ਪਾਏ ਜਾਂਦੇ ਹੈ, ਉਹ ਸਿੰਘ ਗੁਰੂ ਦੀ ਥਾਂ ਨੂੰ ਪਾ ਲੈਂਦੇ ਹਨ, ਸਤਖੰਡ ਜੀ ਦੀ ਥਾਂ ਨੂੰ ਪਾ ਲੈਂਦੇ ਹਨ।
ਪੌੜੀ ਹਰ ਹਰ ਨਾਮ ਜਪੋ ਮਨ ਮੇਰੇ,
ਆਪਣੇ ਮਨ ਦੁਆਰਾ ਸਿੱਖਿਆ ਆਪਾਂ ਨੂੰ ਬਖਸ਼ਦੇ ਹਨ ਮਹਾਰਾਜ ਸਾਹਿਬ ਚੌਥੇ ਪਾਤਸ਼ਾਹ। ਇਹ ਮੇਰੇ ਪਿਆਰੇ ਮਨਾ, ਜੋ ਹਰੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ, ਇਸਦੇ ਨਾਮ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਜਪਣਾ ਕਰੋ।
ਜੇ ਸਦਾ ਸੁਖ ਹੋਵੇ ਦਿਨ ਰਾਤੀ,
ਜਿਸ ਨਾਮ ਦੇ ਜਪਣੇ ਕਰਕੇ ਸਦਾ ਸੁਖ ਅਵਨਾਸ਼ੀ ਸੁਖ ਤੈਨੂੰ ਪ੍ਰਾਪਤ ਹੋਵੇ, ਦਿਨ ਰਾਤੀ ਰਾਤ ਦਿਨ ਇੱਕ ਰਸ ਅੱਠੇ ਪੈਰ ਸੁਖ ਬਣਿਆ ਰਹੇ, ਅਵਿਦਿਆ ਰੂਪੀ ਰਾਤ ਤੋਂ ਤੈਨੂੰ ਬ੍ਰਹਮ ਗਿਆਨ ਰੂਪੀ ਦਿਨ ਚੜ ਜਾਵੇ।
ਹਰ ਹਰ ਨਾਮ ਜਪੋ ਮਨ
ਮੇਰੇ ਪਿਆਰੇ ਮਨ, ਫੇਰ ਕਹਿੰਦੇ ਹਨ ਹਰੀ ਦਾ ਜੋ ਹਰੇਕ ਪਾਪਾਂ ਨੂੰ ਹਰਨ ਵਾਲਾ ਨਾਮ ਜਪਣਾ ਕਰ,
ਸਿਮਰਤ ਸਭ ਕੁਲ ਵਿੱਚ ਪਾਪ ਲਹਾ,
ਜਿਸ ਮਹਾਰਾਜ ਦੇ ਨਾਮ ਦਾ ਸਿਮਰਨ ਕਰਨੇ ਕਰਕੇ, ਚਿੱਤ ਨਾਲ ਚੇਤੇ ਕਰਨੇ ਕਰਕੇ, ਸਾਰੇ ਚਾਰ ਪ੍ਰਕਾਰ ਦੇ ਜਿਹੜੇ ਪਾਪ ਹਨ, ਬ੍ਰਾਹਮਣ ਕਹਿਲੀ ਘਾਟ ਕਰਨੀ, ਕਰਮਚਾਰੀ ਕਾ ਧਾਨ, ਤੇ ਪਾਪ ਸ਼ਰਾਬ ਪੀਣੀ, ਚੋਰੀ ਕਰਨੀ, ਇਹ ਸਾਰੇ ਪਾਪ ਲਹਿ ਜਾਂਦੇ ਹਨ।
ਹਰ ਹਰ ਨਾਮ ਜਪੋ ਮਨ ਮੇਰੇ,
ਮੇਰੇ ਪਿਆਰੇ ਮਨ, ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਉਸਦੇ ਨਾਮ ਨੂੰ ਜਪਣਾ ਕਰੋ।
ਬਾਲਕ ਦੁੱਖ ਸੁੱਖ ਸਭ ਲਹਿ ਜਾ,
ਜਿਸ ਕਰਕੇ ਜਿਹੜਾ ਦਲਿੱਦਰ ਹੈ, ਸਰੀਰ ਕਰਕੇ ਨਕਾਰੇ ਹੋਣਾ, ਕੋਈ ਕਾਰ ਨਾ ਕਰ ਸਕਣੀ, ਮਾਇਆ ਆਦਿਕਾਂ ਨੂੰ ਵੀ ਤੰਗੀ ਰਹਿਣੀ, ਸਰੀਰ ਕਰਕੇ ਦਲਿੱਦਰੀ ਹੋਣਾ, ਉਦਮੀ ਨਾ ਹੋਣਾ, ਇਹ ਜਿਹੜਾ ਦਲਿੱਦਰ ਹੈ, ਅਵਿਦਿਆ ਕਰਕੇ ਦਲਿੱਦਰ ਪਿਆ ਹੋਇਆ ਹੈ।
ਦੁੱਖ ਭੁੱਖ ਸਭ ਲਹਿ,
ਜਨਮ ਮਰਨ ਦਾ ਦੁੱਖ, ਆਸਾ ਦੀਆਂ ਭੁੱਖਾਂ ਸਭ ਲਹਿ ਜਾਂਦੀਆਂ ਹਨ।
ਹਰ ਹਰ ਨਾਮ ਜਪੋ ਮਨ
ਮੇਰੇ ਪਿਆਰੇ ਮਨ, ਅਕਾਲ ਪੁਰਖ ਹਰੀ ਦੇ ਨਾਮ ਨੂੰ ਜੋ ਸਾਰਿਆਂ ਨੂੰ ਹਰਿਆਵਲ ਦੇਣ ਵਾਲਾ ਸੱਤਾ ਦੇ ਨਾਲ ਉਹਨੂੰ ਜਪੋ।
ਮੁੱਖ ਗੁਰਮੁਖ ਪ੍ਰੀਤ ਲਗਾਤੀ,
ਮੁੱਖ ਅੰਤਾ ਕਰਨ ਦੇ ਅੰਦਰ ਜੋ ਗੁਰਮੁਖ ਅਧਿਕਾਰੀ ਹਨ, ਉਹਨਾਂ ਦੇ ਮੁੱਖੋਂ ਸੁਣ ਕਰਕੇ, ਗੁਰਾਂ ਦੇ ਮੁੱਖੋਂ ਸੁਣ ਕਰਕੇ ਮੁਖੀ ਜੋ ਅਧਿਕਾਰੀ ਹਨ, ਉਹਨਾਂ ਵਿੱਚ ਪ੍ਰੀਤ ਲੱਗ ਜਾਂਦੀ ਹੈ ਪਰਮੇਸ਼ਰ ਦੀ।
ਜਿਸ ਮੁੱਖ ਭਾਗ ਲਿਖਿਆ ਧੁਰਕ ਸਾਜਣਾ,
ਦੇ ਮੁਖੀ ਸੱਚੇ ਅਕਾਲ ਪੁਰਖ ਨੇ ਧੁਰੋਂ ਮੱਥੇ ਦੇ ਲੇਹ ਭਾਗ ਲਿਖ ਦਿੱਤਾ ਹੈ।
ਹਰਕਤ ਮੁਖ ਨਾਮ ਜਪਾਤੀ,
ਉਹ ਭਾਈ ਮੁਖ ਕਰਕੇ ਮਹਾਰਾਜ ਦੇ ਨਾਮ ਨੂੰ ਜਪਦੇ ਤੇ ਜਪਾਉਂਦੇ ਹਨ, ਇਹ ਬਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਮਹਾਰਾਜ ਦੀ ਕਿਰਪਾ ਕਰਕੇ।
ਸ਼ਲੋਕ ਮਹੱਲਾ ਤੀਜਾ, ਸਤਿਗੁਰੂ ਜੀ ਨਾ ਸੇਵੇ,
ਇਹ ਭਾਈ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਪੂਜਨ ਨਹੀਂ ਕੀਤਾ,
ਅਸਲਾ ਕੀਤੋ ਵੀ ਕਿਆ,
ਗੁਰੂ ਸਾਹਿਬ ਦੇ ਉਪਦੇਸ਼ ਦਾ ਵੀ ਵਿਚਾਰ ਨਹੀਂ ਕੀਤਾ, ਹਿਰਦੇ ਚ ਵਸਾਇਆ ਨੀ, ਨਿਰਣਾ ਕਰਕੇ ਵਿਚਾਰ ਨਹੀਂ ਕੀਤਾ ਪ੍ਰਾਪਤ,
ਅੰਤਰ ਗਿਆਨ ਨਾ ਆਇਆ,
ਅੰਦਰ ਉਹਨਾਂ ਦੇ ਸਰੂਪ ਦਾ ਨਿਰਾਵਰਣ ਗਿਆਨ ਜਿਹੜਾ ਪਰੋਹ ਗਿਆਨ ਨਹੀਂ ਆਇਆ ਹੈ।
ਵਰਤ ਜਗਤ ਹੈ ਸੰਸਾਰ,
ਉਹ ਸਾਰਾ ਸੰਸਾਰ ਭਾਈ ਮੁਰਦਾ ਹੈ। ਜਿਸ ਰਾਜ ਕਿਹਾ ਹੈ ਹਰ ਸੁੰਦਰ ਕੁਲੀਨ ਚਕਰ ਮੋਹਿਆਨੀ ਧਨਵੰਤ, ਮੇਰ ਤੋਂ ਕਈ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ। ਉਹ ਸਾਰੇ ਮੁਰਦਿਆਂ ਦੀ ਨਹੀਂ ਸੰਸਾਰ ਦੇ ਜੀਵ ਹਨ। ਪੰਜ ਚੀਜ਼ਾਂ ਫਰਕ ਚ ਹੋਣੀਆਂ ਬੜੀਆਂ ਮੁਸ਼ਕਿਲ ਹੈ। ਅਤਿਅੰਤ ਸੋਹਣਾ ਹੋਣਾ, ਚੰਗੀ ਕੁਲ ਵਾਲਾ ਹੋਣਾ, ਵਾਕਾਂ ਕਰਕੇ ਚਤੁਰ ਹੋਣਾ, ਮੂੰਹ ਦਾ ਗਿਆਨੀ ਹੋਣਾ, ਫਿਰ ਧਨੀ ਹੋਣਾ, ਇਹ ਸਿਆਣਿਆਂ ਨੇ ਪੰਜ ਚੀਜ਼ਾਂ ਪੰਜਾਂ ਮੁਲਕਾਂ ਚ ਮੰਨੀਆਂ। ਬਾਹਲੇ ਸੁੰਦਰ ਪਾਰਸ ਵਾਲੇ ਮੰਨੇ ਆ ਲੋਕ, ਅਤੇ ਅੱਤ ਸੁੰਦਰ ਤੇ ਚੰਗੀ ਕੁਲ ਵਾਲੇ ਜਪਾਨੀ ਆਪਣੇ ਆਪ ਨੂੰ ਕਹਾਉਂਦੇ ਆ, ਤੇ ਚਤੁਰ ਅੰਗਰੇਜ਼ ਆਪਣੇ ਆਪ ਨੂੰ ਇਸ ਪ੍ਰਕਾਰ ਲੰਡਨ ਵਾਲੇ ਕਹਾਉਂਦੇ ਆ, ਤੇ ਮੁਸਲਮਾਨੀ ਮੂੰਹ ਦੇ ਗਿਆਨੀ ਰੂਸ ਵਾਲੇ ਕਹਾਉਂਦੇ ਆ, ਤੇ ਧਨੀ ਅਮਰੀਕਾ ਵਾਲੇ ਕਹਾਉਂਦੇ ਆ। ਪੰਜਾਂ ਮੁਲਕਾਂ ਦੀ ਚੀਜ਼ ਹੈ, ਪਰ ਜੇ ਵਾਹਿਗੁਰੂ ਦੀ ਪ੍ਰੀਤੀ ਨਹੀਂ ਤਾਂ ਮੁਰਦਾ ਹੀ ਹੈ। ਕਹੀ ਦੇ ਸੱਚੇ ਪਾਤਸ਼ਾਹ ਕਹਿੰਦੇ ਆ, ਜੇ ਪ੍ਰੀਤ ਨਹੀਂ ਭਗਵੰਤ, ਇਸ ਮੁਰਤ ਕਹੇ ਸਾਰਾ ਸੰਸਾਰ।
ਲੱਖ ਚੌਰਾਸੀ ਫੇਰ ਪਾਇਆ,
84 ਲੱਖ ਜੂਨ ਦਾ ਫੇਰਾ ਪੈ ਗਿਆ ਉਹਨਾਂ ਦੇ
ਤਾਈ। ਹੋਏ ਖੁਆ
ਦੇ ਮਾਰੇ ਮਰਦੇ ਰਹਿੰਦੇ ਆ, ਵਾਸ਼ਨਾ ਦੇ ਵੱਧੇ ਜਾਂਦੇ ਰਹਿੰਦੇ ਆ, ਜੂਨਾਂ ਚ ਬੈ ਕੇ ਖਰਾਬ ਹੁੰਦੇ ਹਨ।
ਸਤਿਗੁਰ ਕੀ ਸੇਵਾ ਤੋ ਕਰੇ,
ਸਤਿਗੁਰੂ ਸੱਚੇ ਪਾਤਸ਼ਾਹ ਦੀ ਪਹਿਲੋ ਪਰ ਕਰ ਸਕਦਾ ਹੈ।
ਇਸਨੂੰ ਆਪ ਕਰਾਏ ਸੋ,
ਉਹਨਾਂ ਨੂੰ ਸੋ ਪਰਮੇਸ਼ਰ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ, ਤਬ ਬਾਬਾ ਲੱਖ ਅਰਥ ਨੂੰ ਪਰੋਸ ਹੋ ਕੇ ਪਾਲਣਾ ਕਰਨ ਵਾਲਾ ਜੋ ਹੈ ਉਹ ਜਿਨ੍ਹਾਂ ਤੋਂ ਆਪ ਕਰਾ ਲਵੇ।
ਸਤਿਗੁਰ ਵਿੱਚ ਨਾਮ ਨਿਧਾਨ ਹੈ,
ਸਤਿਗੁਰਾਂ ਦੇ ਵਿੱਚ ਭਾਈ ਨਾਮ ਦਾ ਖਜ਼ਾਨਾ ਹੈ। ਗੁਰਸਿੱਖੋ
ਕਰਮ ਪ੍ਰਾਪਤ ਹੋ,
ਜਿਹਦੇ ਚੰਗੇ ਕਰਮ ਹਨ ਉਹਨਾਂ ਨੂੰ ਸਤਿਗੁਰਾਂ ਦੀ ਸ਼ਰਨ ਵਿੱਚੋਂ, ਨਿਸਕਾਮ ਕਰਮ ਜਿਹਨਾਂ ਨੇ ਕੀਤੇ ਹੈ ਗੁਰਾਂ ਦੀ ਕਿਰਪਾ ਦੁਆਰਾ, ਉਹਨਾਂ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਸੰਗਤ ਚ।
ਸੱਚ ਰੱਖੇ ਗੁਰ ਸਭ ਦਿੱਸੋ,
ਜਿਹੜੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸੱਚ ਪਰਮੇਸ਼ਰ ਚ ਰੰਗੇ ਹੋਏ ਹੈ,
ਤੈਨ ਸੱਚੀ ਸਦਾ ਲਿਵ ਹੋ,
ਉਹਨਾਂ ਦੀ ਸੱਚੀ ਲਿਵ ਲੱਗੀ ਹੋਈ ਹੈ। ਹਰ ਵਕਤ ਬਿਰਤੀ ਉਹਨਾਂ ਦੀ ਵਾਹਿਗੁਰੂ ਦੇ ਆਸਰੇ ਜੁੜੀ ਰਹਿੰਦੀ ਹੈ। ਕਦੇ ਮਨ ਖਿੰਨ ਭਿੰਨ ਹੋ ਕੇ ਐਵੇਂ ਸੋਚਾਂ ਚਿੰਤਾ ਨਹੀਂ ਜੁੜਦਾ ਹੈ।
ਨਾਨਕ ਜਿਸ ਨੂੰ ਮੇਲੇ ਨਾ ਵਿਛੜੇ,
ਸਤਿਗੁਰੂ ਜੀ ਕਹਿੰਦੇ ਉਹਨਾਂ ਜਿਨ੍ਹਾਂ ਨੂੰ ਪਰਮੇਸ਼ਰ ਗੁਰਾਂ ਦੁਆਰਾ ਮੇਲ ਲੈਂਦਾ ਹੈ ਆਪਦੇ ਨਾਮ ਰਾਹੀਂ, ਉਹ ਕਦੇ ਵਾਹਿਗੁਰੂ ਨਾਲ ਮਿਲੇ ਹੋਏ ਵਿਛੜਦੇ ਨਹੀਂ ਹਨ।
ਸਹਿਜ ਸਮਾਇਆ ਸੋ,
ਕਹੀਏ ਵਾਹਿਗੁਰੂ ਦੇ ਸਰੂਪ ਚ ਲੀਨ ਹੋ ਜਾਂਦੇ ਸਮਾ ਜਾਂਦੇ ਹਨ।
ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤਾ ਜਾਣੇ,
ਸਾਧ ਸੰਗਤ ਜੀ ਭਗਵਤੀ ਦੇ ਲੱਛਣ ਕਰਦੇ ਹਨ। ਭਗਵਤੀ ਇੱਕ ਤਾਂ ਸਾਧ ਸੰਗਤ ਜੀ ਤਲਵਾਰ ਦਾ ਨਾਂ ਲਈ ਭਗਵਤੀ ਦੁਰਗਸ਼ਾ ਦਾ ਦਾਨਵ ਮਾਰੇ, ਦੁਰਗਸ਼ਾ ਨੇ ਭਗਵਤੀ ਲਈ ਹੈ, ਕੋਈ ਜੋਰੀ ਤਾਂ ਟੰਗੇ ਪਕੜ ਕੇ ਡੰਕਾ ਨਹੀਂ ਮਾਰੀ ਗਈ, ਇਸ ਕਰਕੇ ਭਗਵਤੀ ਸ੍ਰੀ ਸਾਹਿਬ ਦਾ ਨਾਮ ਹੈ। ਇਸੇ ਪ੍ਰਕਾਰ ਭਗਵਤੀ ਸਾਧ ਸਿੰਘ ਜੀ ਭਗਤੀ ਦਾ ਇੱਕ ਪੰਥ ਹੈ ਰਾਸ ਧਾਰੀਆਂ ਦਾ, ਉਹ ਵੀ ਭਗਵਤੀ ਹਨ ਜੀ। ਇੱਕ ਭਗਵਤੀ ਭਗਵਤੀ ਦੇ ਜਿਹੜੇ ਉਪਾਸਕ ਹੈ ਉਹ ਹਨ ਗੇ ਦੇਵੀ ਦੇ ਉਪਾਸਕ, ਇੱਕ ਭਗਵਤੀ ਭਗਵਤੀ ਸੰਤ ਹੈ, ਅਤੇ ਇਸੇ ਪ੍ਰਕਾਰ ਦਾ ਭਗਵਤੀ ਸੰਤ ਜਿਵੇਂ ਆਉਂਦਾ ਹੈ ਸ੍ਰੀ ਜਾਲ ਸਾਹਿਬ ਦੇ ਅੰਦਰ, ਤਾਂ ਪ੍ਰਸਾਦ ਭਗਵਤੀ ਸੰਤ ਤਾਂ ਪ੍ਰਸਾਦ ਕਸ਼ਤੇ, ਇਸ ਪ੍ਰਕਾਰ ਸਾਧ ਸਿੰਘ ਜੀ ਇਸੇ ਪ੍ਰਕਾਰ ਭਗਵਤੀ ਨਾਮ ਇੱਕ ਸ਼ਕਤੀ ਦਾ ਨਾਮ ਹੈ। ਭਗਵਤੀ ਨਾਮ ਭਗਵੰਤ ਦਾ ਵੀ ਹੈ, ਕਿਉਂਕਿ ਪਰਮੇਸ਼ਰ ਜਿਹੜਾ ਨਾਂ ਤਾਂ ਇਸਤਰੀ ਲਿੰਗ ਹੈ ਨਾ ਪੁਲਿੰਗ ਹੈ, ਉਹਦੇ ਸਮਾਨ ਪਦ ਹੈ ਉਹ ਭਗਵਤੀ ਜੀ ਨੇ ਦਸੰਗੀ ਕਿਸੇ ਨੂੰ ਕਹਿ ਦੀਏ ਆਦਮੀ ਦਾ ਵਾਜ ਕੁੰਦਾ ਹੈ। ਇਸੇ ਪ੍ਰਕਾਰ ਭਗਵਤੀ ਅਮਰਕੋਸ਼ ਵਿੱਚ ਭਗਵਤੀ ਭਗਵੰਤ ਦਾ ਨਾਂ, ਤੇ ਭਗਵਤੀ ਤਲਵਾਰ ਦਾ ਨਾਂ, ਭਗਵਤੀ ਦੇਵੀ ਦਾ ਨਾਂ, ਤੇ ਭਗਵਤੀ ਸਾਧ ਸਿੰਘ ਜੀ ਭਗਵਤੀ ਸੰਤ ਦਾ ਨਾਂ, ਇਹ ਚਾਰ ਅਮਰਕੋਸ਼ ਚ। ਜਿਹੜਾ ਅਮਰ ਸਿੰਘ ਕੋਈ ਮਹਿਤਾ ਹੋਇਆ ਉਸ ਨੇ ਬਣਾਇਆ ਅਮਰਕੋਸ਼ ਸੰਤ ਕਰਨ ਦਾ, ਉਸ ਦੇ ਅਮਰਕੋਸ਼ ਨੂੰ ਭਾਈ ਸੰਤੋਖ ਸਿੰਘ ਜੀ ਨੇ ਕਵਿਤਾ ਵਿੱਚ ਬਣਾਇਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਨੇ ਚਾਰ ਵਿਪਤੀਆਂ ਕੀਤੀਆਂ ਭਗਵਤੀ ਸੰਤ ਭਗਵਤੀ ਦੀਆਂ, ਸੋ ਇੱਥੇ ਭਗਵਤੀ ਭਗਤੀ ਜਿਹੜਾ ਵਾਚਕ ਸਮਝਣਾ,
ਭਗਵਤੀ ਜੋ ਭਗਵੰਤਾ ਜਾਣੇ,
ਉਹ ਭਾਈ ਭਗਵਤੀ ਭਗਤੀ ਕਰਨ ਵਾਲਾ ਪੁਰਸ਼ ਹੈ ਜਿਹੜਾ ਭਗਵੰਤ ਪਰਮੇਸ਼ਰ ਨੂੰ ਗੁਰਾਂ ਦੁਆਰਾ ਜਾਣ ਲਵੇ।
ਗੁਰ ਪ੍ਰਸਾਦੀ ਆਪ ਪਛਾਣ,
ਸਤਿਗੁਰਾਂ ਦੀ ਕਿਰਪਾ ਕਰਕੇ ਆਪਣਾ ਆਤਮਾ ਸਰੂਪ ਨੂੰ ਪਛਾਣ ਲਵੇ।
ਰੱਖੇ ਇੱਕ ਘਰ ਆਣ,
ਇਹ ਮਨ ਜਿਹੜਾ ਦੌੜਦਾ ਫਿਰਦਾ ਵਿਸ਼ਿਆਂ ਚ ਨੂੰ ਰੋਕ ਕੇ ਰੱਖੇ, ਇੱਕ ਦਰ ਇਹ ਘਰ ਸਤਸੰਗ ਵਿੱਚ ਲਿਆਉਣਾ ਕਰੇ, ਇੱਕ ਦਰ ਇਹ ਘਰ ਸਰੂਪ ਵਿੱਚ ਲਿਆਉਣਾ ਕਰੇ, ਇਸ ਬਾਰੇ ਘਰ ਬ੍ਰਹਮਾਕਾਰ ਬਿਰਤੀ ਕਰਨ ਰੂਪ ਲਿਆਉਣਾ ਕਰੇ।
ਜੀਵਤ ਮਰੇ ਹਰ ਨਾਮ ਵਖਾਣ,
ਜੀਵਤ ਭਾਵ ਤੋਂ ਮਰੇ ਜੀਵ ਪੁਣੇ ਵੱਲੋਂ ਮਰ ਜਾਵੇ, ਜਿਵੇਂ ਮਹਾਰਾਜ ਮਰੇ ਪਰਮੇਸ਼ਰ ਦੇ ਨਾਮ ਦਾ ਕਥਨ ਕਰੇ ਹਰ ਵਕਤ,
ਐਸਾ ਭਗਤੀ ਉੱਤਮ
ਹੋ। ਜਿਹੜਾ ਪਰਮੇਸ਼ਰ ਦਾ ਭਗਤੀ ਦਾ ਪੁਰਖ ਹੈ ਉਹ ਉੱਤਮ ਹੋ ਸਕਦਾ, ਸ੍ਰੇਸ਼ਟ ਹੋ ਸਕਦਾ ਹੈ। ਸੁਖਮਨੀ ਸਾਹਿਬ ਜੀ ਕਿਹਾ ਸੋ ਭਗਵੰਤੀ ਜੋ ਭਗਵੰਤਾ ਜਾਣ ਆਏ। ਹਾਂਜੀ,
ਐਸਾ ਭਗਤੀ ਉੱਤਮ ਹੋ,
ਭਗਤੀ ਭਗਤੀ ਦਾ ਉੱਤਮ ਸ੍ਰੇਸ਼ਟ ਹੋ ਸਕਦਾ ਹੈ।
ਨਾਨਕ ਸੱਚ ਸਮਾਵੈ ਸੋ,
ਸੱਚ ਸਰੂਪ ਵਿੱਚ ਭਗਵਤੀ ਭਗਵੰਤ ਭਗਤ ਕਾ ਰੰਗ, ਸਰਵ ਦੁਸ਼ਟ ਕਾ ਚਾਰਜ ਸੰਗ, ਇਸ ਪ੍ਰਕਾਰ
ਨਾਨਕ ਸੱਚ ਸਮਾਵੈ ਸੋ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਐਸਾ ਜਿਹੜਾ ਭਗਤ ਹੈ ਉਹ ਸੱਚ ਸਰੂਪ ਵਿੱਚ ਸਮਾ ਜਾਂਦਾ, ਧੂੜ ਹੋ ਜਾਂਦਾ ਹੈ।
ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਰ,
ਸਰਵਾ ਲਿਵ ਮਹਾਰਾਜ ਨਾਲ ਹੋ ਨੀ, ਉੱਤਮ ਅੱਖਾਂ ਨੀਤ ਕੇ ਅੰਖਨ ਝੂਟਣ ਤੇਲ ਕੋ ਦਾਰਸ ਲੋਭਨ ਨੀਰ ਬਹਾਇ ਦਿਖਾਵੈ, ਜੋ ਧਨਵਾਨ ਲਖਾ ਨੀ ਸੇਵਕ ਤਾਹੀ ਪ੍ਰਸਾਦ ਜੀ ਮਾਰੈ, ਜੋ ਧਨਹੀਨ ਲਖਾ ਤੂੰ ਦੇਤ ਨਾ ਮੰਗਣ ਜਾਤ ਮੁਖੋ ਨਾ ਦਿਖਾਵੈ, ਮੂਰਤ ਹੈ ਪਸ ਲੋਗਨ ਕੋ ਕਬੂ ਨਾ ਪਰਮੇਸ਼ਰ ਕੇ ਗੁਣ ਗਾਵੈ, ਅੱਖਾਂ ਤੇਲ ਪਾ ਪਾ ਕੇ ਤ੍ਰਿਪ ਤ੍ਰਿਪ ਪਾਣੀ ਕੱਢੀ ਜਾਂਦਾ ਹੈ, ਜਿਵੇਂ ਇੱਕ ਚਾਲੀ ਚੱਕਰੇ ਜੀ ਰਾਧਾ ਸਵਾਮੀ ਬਾਬੂ ਸਾਉਣ ਸਿੰਘ ਦਾ ਸੇਵਕ ਗਿਆ, ਉੱਥੇ ਜਾ ਕੇ ਕੀ ਕਰੇ ਹੋ, ਉਸ ਕੋਲੇ ਤੇਲ ਦੀ ਸ਼ੀਸ਼ੀ ਜੇਲ ਚ ਰੱਖੀ ਸੀ, ਆਪਣੀਆਂ ਅੱਖਾਂ ਵਿੱਚੋਂ ਪਾਣੀ ਕੱਢੀ ਜਾਵੇ। ਇਹਨਾਂ 1775 ਵਾਲਾ ਸੀ, ਉੱਥੇ 40 ਚੱਕ ਚ ਆਇਆ, ਉਹਨੂੰ ਕਿਹਾ ਵੀ ਇਹ ਸੰਤ ਹੈ, ਬੜਾ ਵਿਰਾਗ ਹੈ, ਇਹਦੇ ਪਾਣੀ ਨਿਕਲਦਾ ਅੱਖਾਂ ਚੋਂ। ਗੋਬਿੰਦ ਕੁਮਾਰੋਂ ਕਹਿਣ ਲੱਗਾ ਮੈਂ ਗੁਰੂ ਨਾਨਕ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾ ਦੂੰਗਾ। ਉਹ ਗ੍ਰੰਥੀ ਨੂੰ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਥੇ ਅਲਵਾਰੀ ਚ ਸੁਖਾਸਨ ਕਰ ਰਹੇ। ਉਹ ਗ੍ਰੰਥੀ ਨੂੰ ਲਾ ਕੇ ਸੁਖਾਸਨ ਜਦੋਂ ਕਰਤਾ, ਝੱਟ ਮੰਜੀ ਸਾਹਿਬ ਤੇ ਚੜ੍ਹ ਕੇ ਆਈ ਹੈ, ਕਹਿੰਦਾ ਲੈ ਗੁਰੂ ਨਾਨਕ ਸਾਹਿਬ ਜੀ ਮੈਂ ਦਰਸ਼ਨ ਤੁਹਾਨੂੰ, ਮੈਨੂੰ 500 ਰੁਪਈਆ ਦੇ ਤਾਂ ਕਰਾਉਂ। ਉਹਨਾਂ ਨੇ 500 ਰੁਪਈਆ ਰੱਖ ਕੇ ਲਿਆ ਕੇ 1200 ਕਹਿੰਦਾ ਲੈ ਹੁਣੇ ਮੇਰੇ ਕੋਲ ਹੈਗਾ ਤੇ ਕਰਾ। ਇਹ ਕਹਿੰਦਾ ਠਹਿਰ ਜੋ ਠਹਿਰ ਜੋ, ਕਹਿੰਦੇ ਫਿਰ ਕਹਿੰਦਾ 1000 ਦੇ, ਫਿਰ ਫਲ ਲਿਆ ਉਹਨੂੰ ਕਰਕੇ ਐਸਾ ਟੁੱਟਿਆ ਦੀਪ ਵਰਸਾਏ, ਉੱਥੋਂ ਭੱਜ ਗਿਆ। ਗੁਰੂ ਨਾਨਕ ਸਾਹਿਬ ਦਰਸ਼ਨ ਕਰਾਉਂਦਾ ਕਰਾਉਂਦਾ ਆਪ ਹੀ ਏਡਾ ਹੰਕਾਰੀ ਮਹਾਰਾਜ ਮੰਜੀ ਸਾਹਿਬ ਦੀ ਜਗਰੀ ਕੀਤੀ ਉਹਦੇ ਉੱਤੇ ਬੈਠ ਕੇ। ਇਸ ਪ੍ਰਕਾਰ ਜਦੋਂ ਕੀਤਾ ਪਖੰਡ, ਫਿਰ ਜਾ ਕੇ ਉੱਥੋਂ ਬਾਬੂ ਸਾਉਣ ਸਿੰਘ ਨੂੰ ਚਿੱਠੀ ਲਿਖੀ, ਅਤੇ ਇੱਥੇ ਆਓ ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਕਰਾਈਏ। ਕਹਿਣ ਲੱਗੇ ਸਿੰਘ ਉੱਤਰ ਦਿੱਤਾ, ਕਹਿੰਦੇ ਜਿਹਾ ਇੱਥੇ ਕਰਾ ਗਿਆ ਇਹ ਵੀ ਉੱਥੇ ਕਰਾ ਦੇਵੇਗਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਪਖੰਡੀ ਆਦਮੀ ਜਿਹੜੇ ਹੁੰਦੇ ਆ,
ਅੰਤਰ ਕਪਟ ਭਗਵਤੀ ਕਹਾਇਆ,
ਅੰਦਰ ਸਾਰਾ ਗੁਰੂ ਨਾਨਕ ਹੀ ਬਣੇ ਬੈਠੇ ਆ, ਹਰੇਕ ਜੀ ਨੂੰ ਵੇਖੀਏ ਘਾਟ ਨੇ ਕਿ ਨਹੀਂ ਕਹਾਇਆ, ਸਭ ਕੁਝ ਕਿਵੇਂ ਪਾਇਆ, ਇਹਦੇ ਹੰਕਾਰੀ ਹੈ। ਕਹਿੰਦੇ ਅਸੀਂ ਜਿਉਂ ਕੇ ਤਿਉਂ ਹਾਂ, ਅੰਦਰ ਸਾਰਾ ਲੋਕਾਂ ਦਾ ਧੰਨ ਛੱਡਣ ਵਾਸਤੇ ਤੇ ਕਹਾਉਂਦੇ ਭਗਤ ਜੀ ਆ ਪਰਮੇਸ਼ਰ ਦੇ।
ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ,
ਇਹੋ ਜਿਹੇ ਪਖੰਡੀ ਜਿਹੜੇ ਪੁਰਸ਼ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਨੂੰ ਕਦੇ ਵੀ ਨਹੀਂ ਪਾ ਸਕਦੇ ਹਨ।
ਪਰ ਨਿੰਦਾ ਕਰੇ ਅੰਤਰ ਮਨ ਲਾਏ,
ਕਹਿੰਦੇ ਅਸੀਂ ਹੁਣ ਜਿਉਂਦੇ ਗੁਰੂ ਹੈ ਪਰ ਆਈਆਂ ਨਿੰਦਿਆ ਕਰਦੇ, ਜੋ ਸਤਿਗੁਰੂ ਜਾਗਦੀ ਜੋਤ ਹੈ ਸਦਾ, ਸਤਿਗੁਰੂ ਕੋਲ ਕੇ ਮਾਰੋ ਦਸਾਂ ਸਰੂਪਾਂ ਚ ਵਰਤਦੇ ਹਨ। ਭਾਈ ਗੁਰਦਾਸ ਸਾਹਿਬ ਜੀ ਜਿਸ ਪ੍ਰਕਾਰ ਗੁਰਾਂ ਨੂੰ ਛੇ ਮੂਰਤ ਸਰੂਪ ਧਾਰਨ ਤੋਂ ਵੀ ਕਹਿੰਦੇ ਹਨ, ਸਤਿਗੁਰੂ ਕੋਲ ਕੇ ਮਾਰਾ ਵਰਤਦੇ ਹਨ, ਇਸ ਪ੍ਰਕਾਰ ਨਿਸ਼ਚਾ ਨੀ ਉਹਨਾਂ ਨੂੰ। ਹਾਂਜੀ,
ਪਰ ਨਿੰਦਾ ਕਰੇ ਅੰਤਰ ਮਨ ਲਾਏ,
ਪਰਾਇਆਂ ਦੀ ਨਿੰਦਿਆ ਕਰ ਲਈ, ਉਹ ਕਿਹੜਾ ਗੁਰੂ ਹੈ, ਅਸੀਂ ਗੁਰੂ ਹੈ, ਜਿਵੇਂ 22 ਮੰਜੀਆਂ ਲਾ ਕੇ ਬਾਬੇ ਬਕਾਲੇ ਚ ਬਹਿ ਗਏ ਸੀ, ਦੂਏ ਦੀ ਦੂਆ ਨਿੰਦਿਆ ਕਰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਮੱਖਣ ਸ਼ਾਹ ਪ੍ਰਗਟ ਕੀਤੇ ਸੀ, ਸਾਰੇ ਬੋਲਿਆ ਇਸ ਤਰ੍ਹਾਂ ਵੇਖ ਕੇ ਭੱਜ ਗਏ ਸੀ, ਕਿਉਂ ਪਰਾਈ ਨਿੰਦਿਆ ਕਰਦੇ ਹਨ,
ਅੰਤਰ ਮਲ ਲਾਏ,
ਅੰਦਰ ਪਾਪਾਂ ਦੀ ਮੈਲ ਨਿੰਦਿਆ ਕਰਕੇ ਲਾਉਂਦੇ ਹਨ,
ਬਾਹਰ ਮਲ ਧੋਵੇ ਮਨ ਕੀ ਜੂਝ ਨਾ,
ਬਾਹਰੋਂ ਤਾਂ ਮੈਲ ਧੋਂਦੇ ਆ ਤੀਰਥਾਂ ਦੇ ਉੱਤੇ ਜਾ ਕੇ, ਜਿਹੜੀ ਮਨ ਦੇ ਅੰਦਰ ਅਵਿਦਿਆ ਦੀ ਜੂਠ ਹੈ, ਨਿੰਦਿਆ ਦੀ ਮੈਲ ਹੈ, ਹਉਮੈ ਦੀ ਮੈਲ ਹੈ, ਉਹ ਉਹਨਾਂ ਦੇ ਅੰਦਰੋਂ ਜਾਂਦੀ ਹੈ। ਸਤਸੰਗ ਨਹੀਂ ਤਾਂ ਝਗੜਾ ਰਚਾਈ ਰੱਖਦੇ, ਕਹਿੰਦੇ ਮੈਂ ਪ੍ਰਕਾਸ਼ ਗੁਰੂ ਹਾਂ, ਐਸੇ ਪੁਰਖ ਦੁਖੀ ਰਹਿੰਦੇ ਹੈ, ਵੈਦ ਭਾਅ ਚ ਆਪ ਰਚੇ ਹੋਏ ਹੈ, ਆਪਦੇ ਚੇਲਿਆਂ ਚ ਆਦਮੀ ਵੈਦ ਭਾਅ ਜੀ ਰਚਾ ਦਿੰਦੇ ਹਨ।
ਹਰ ਨਾਮ ਨਾ ਕੀਤਾ ਬਹੁ ਕਰਮ ਕਮਾਏ,
ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਨੀ ਕਰਦੇ, ਚੇਤੇ ਨੀ ਕਰਦੇ, ਬਾਹਲੇ ਕਰਮ ਲੋਕਾਂ ਨੂੰ ਕਰਕੇ ਨਿਤ ਨਿਤ ਪ੍ਰਾਸ਼ਤ ਆਦਿਕ ਕਰਕੇ ਵਿਖਾਉਂਦੇ ਹਨ।
ਪੂਰਵ ਲਿਖਿਆ ਤੂੰ ਮਿਟਣਾ ਨਾ
ਜਾਣੇ, ਦੇ ਭਾਗਾਂ ਜੀ ਨੀ ਮਹਾਰਾਜ ਦੇ ਨਾਮ ਚ ਲਿਵ ਲਾਉਣੀ, ਪੂਰੇ ਜਿਹੜੇ ਮੰਦ ਕਰਮ ਕੀਤੇ ਉਹਨਾਂ ਦੇ ਫਲ ਕਰਕੇ ਚਿੱਤ ਨੀ ਉਹਨਾਂ ਦੇ ਨਾਮ ਚ ਜੁੜਦੇ, ਇਸ ਕਰਕੇ ਉਹਨਾਂ ਤੋਂ ਮੇਟਿਆ ਨੀ ਜਾਂਦਾ ਉਹ ਕਰਮ ਦਾ ਫਲ, ਸਤਿਗੁਰਾਂ ਦੀ ਸ਼ਰਨ ਨੀ ਲੈਂਦੇ, ਆਪ ਬਣ ਬੈਠਦੇ ਹਨ।
ਨਾਨਕ ਬਿਨ ਸਤਿਗੁਰ ਸੇਵ ਮੋਹ ਨਾ ਪਾਏ,
ਸਤਿਗੁਰ ਸਾਹਿਬ ਜੀ ਕਹਿੰਦੇ ਸਤਿਗੁਰਾਂ ਦੀ ਸੇਵਾ ਕਰੀ ਤੋਂ ਬਗੈਰ ਮੁਕਤੀ ਨੀ ਕਦੇ ਪਾ ਸਕਦੇ, ਉਹ ਬੇਦਾਤ ਹੋ ਕੇ ਸਦਾ ਭਟਕਦੇ ਫਿਰਨਗੇ।
ਪਾਉੜੀ ਸਤਿਗੁਰੂ ਜੀ ਧਿਆਇ
ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਧਿਆਉਣਾ ਕੀਤਾ ਹੈ
ਤੇ ਕੜਨ ਸਵਾਹੀ
ਉਹ ਤਾਂ ਭਾਈ ਕਿਸੇ ਕੜਨ ਸਵਾਹੀ ਉਹ ਕਹਿੰਦੇ ਹਨ ਕੜਨ ਸਵਾਹੀ ਸਵਾਹੀ ਸੁਬਹ ਉੱਠ ਕੇ ਉਹ ਸਭ ਸੰਗਤ ਜੀ ਕੜਨ ਸਾਰੀਆਂ ਇੰਦਰੀਆਂ ਨੂੰ ਕਰ ਲੈਂਦੇ ਹੈ ਸਾਰੀਆਂ ਇੰਦਰੀਆਂ ਨੂੰ ਬਸਤ ਕਰ ਲੈਂਦੇ ਹੈ ਅਤੇ ਫਿਰ ਕੜਮ ਸਵਾਹੀ ਅੰਮ੍ਰਿਤਸਰ ਦਾ ਪਾਠ ਹੈ ਦੋਨੇ ਸਾਹਿਬ ਦਾ ਪਾਠ ਹੈ ਕਰਨ ਫਿਰ ਕੜਮ ਸਵਾਹੀ ਉਹ ਝੁਰਦੇ ਨੀ ਸਵਾਹ ਉੱਠ ਕੇ ਝੁਰਦੇ ਨੀ ਅੰਮ੍ਰਿਤਸਰ ਦਾ ਪਾਠ ਹੈ ਫਿਰ ਕੜਮ ਸਵਾਹੀ ਤੇ ਦੋਨੇ ਸਾਹਿਬ ਦਾ ਪਾਠ ਹੈ ਫਿਰ ਕੜਮ ਸਵਾਹੀ ਉਹ ਕਰ ਲੈਂਦੇ ਸਾਰੀਆਂ ਇੰਦਰੀਆਂ ਨੂੰ ਦਮਨ ਕਰ ਲੈਂਦੇ ਹੈ ਵਿਸ਼ਵਾਸ ਨੂੰ ਦੌੜਨ ਦਿੰਦੇ ਪਰਮਾਣੂ ਵਰਗੇ ਨਿੰਦਾ ਸਿਮਰਤੀ ਵਿਕਲਪਾਰਕ ਇਹਨਾਂ ਬਿਰਤੀਆਂ ਨੂੰ ਵੀ ਕਰ ਲੈਂਦੇ ਰੋਕ ਲੈਂਦੇ ਹਨ ਸੰਦਮ ਸਾਧਨਾ ਕਰਕੇ
ਸਤਿਗੁਰ ਜੀ
ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਈ ਧਿਆਉਣਾ ਕੀਤਾ ਹੈ ਉਹ ਆਤਮ ਸ਼ੁਦਧੀ ਕਰਕੇ ਤ੍ਰਿਪਤ ਹੋ ਗਏ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਬ੍ਰਹਮ ਲੋਕ ਦੇ ਪਦਾਰਥਾਂ ਨੂੰ ਵੀ ਕਾਂ ਦੀ ਦ੍ਰਿਸ਼ਟੀ ਨਾਲ ਜਾਣ ਕੇ ਰੱਜੇ ਹੋਏ ਹਨ
ਸਤਿਗੁਰ ਜੀ
ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਧਿਆ ਲਿਆ ਹੈ ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ ਜਿਵੇਂ ਭਾਈ ਤਿਲਕੂ ਜੀ ਮਹੇਸਾ ਇੱਕ ਯੋਗੀ ਸੀ ਗੜ ਸ਼ੰਕਰ ਦੇ ਅੰਦਰ ਉਹਨੂੰ ਤਪ ਕਰਕੇ ਸ਼ਿਵ ਜੀ ਤੋਂ ਵਰ ਲਿਆ ਸੀ ਜਿਹੜਾ ਇੱਕ ਵਾਰੀ ਦਰਸ਼ਨ ਕਰੇ ਇੱਕ ਸਾਲ ਸਵਰਗ ਵਿੱਚ ਰਵੇ ਇਸੇ ਪ੍ਰਕਾਰ ਸਾਰੇ ਲੋਕ ਭੱਜ ਭੱਜ ਕੇ ਆਏ ਦੋ ਵਾਰੀ ਦਰਸ਼ਨ ਕਰੇ ਦੋ ਸਾਲ ਸਵਰਗ ਮਿਲੂਗਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਜਦੋਂ ਬਹੁਤ ਲੋਕ ਆ ਚੁੱਕੇ ਗੜ ਸ਼ੰਕਰ ਦੇ ਵਿੱਚ ਮਹੇਸੇ ਦਾ ਮੱਠ ਬਣਿਆ ਹੋਇਆ ਪਹਾੜ ਦੀ ਤਰਫ ਸ਼ਹਿਰ ਤੋਂ ਉੱਥੇ ਮਹੇਸੇ ਰਹਿੰਦਾ ਸੀ ਇਹ ਪੁੱਛਦਾ ਵੀ ਤੁਸੀਂ ਦੱਸੋ ਮਹੇਸਾ ਜੋ ਵੀ ਗਿਆਨ ਸਿੰਘ ਮਹੇਸਾ ਦਾ ਨਾਂ ਲਿਖਿਆ ਹੈ ਕਹਿਣ ਲੱਗਾ ਵੀ ਕੋਈ ਰਹਿ ਨਹੀਂ ਗਿਆ ਮੇਰੇ ਦਰਸ਼ਨਾਂ ਤੋਂ ਬਿਨਾਂ ਕਹਿੰਦੇ ਵੀ ਇੱਕ ਤਿਲਕੂ ਸਿੱਖ ਹੈ ਉਹ ਨਹੀਂ ਤੇਰੇ ਦਰਸ਼ਨਾਂ ਨੂੰ ਆਇਆ ਇਹ ਸੁਣ ਕੇ ਕਹਿੰਦੇ ਉਹ ਕਿਉਂ ਨਹੀਂ ਆਇਆ ਕਹਿੰਦੇ ਉਹਨੂੰ ਪੁੱਛੋ ਮੇਰਾ ਦਰਸ਼ਨ ਕਰੋ ਪੰਜ ਵਾਰ ਸਾਲ ਸਵਰਗ ਰਹੇਗਾ ਉਹ ਕਹਿੰਦੇ ਉਹਨੇ ਉੱਤਰ ਦਿੱਤਾ ਕਹਿੰਦੇ ਭਾਈ ਨਰਕ ਸੁਰਗ ਤੇ ਮੈਂ ਰਿਹਾ ਸਰਗੁਰ ਤੇ ਪ੍ਰਸਾਦ ਚਰਨ ਕਮਲ ਕੀ ਮਾਜ ਮੈਂ ਰਹੋ ਅੰਤਰ ਆਦ ਮੈਨੂੰ ਨੀ ਲੋੜ ਸਵਰਗ ਦੀ ਸਿੰਦਰ ਲੋਕ ਸਿੰਘ ਲੋਕਾਂ ਜਾਵੋ ਉੱਥੇ ਤੱਕ ਕਰ ਬਾਹਰ ਆ ਜਾਓ ਇਹ ਜਦੋਂ ਸੁਣਿਆ ਜੋਗੀ ਨੇ ਕਹਿੰਦੇ ਚਲੋ ਮੈਨੂੰ ਉਹਦੇ ਦਰਸ਼ਨ ਕਰਾਓ ਜਦੋਂ ਦਰਸ਼ਨ ਕਰਨ ਵਾਸਤੇ ਆਇਆ ਉਸ ਵੇਲੇ ਸਾਹਿਬ ਸਿੰਘ ਜੀ ਭਾਈ ਨੂੰ ਬਾਹਰ ਲਾ ਲਿਆ ਆ ਜਿਸ ਵੇਲੇ ਬਾਹਰ ਲਾ ਲਿਆ ਕਹਿੰਦੇ ਦਰਸ਼ਨ ਕਿਉਂ ਨੀ ਦਿੰਦਾ ਕਹਿੰਦੇ ਤੇਰੇ ਮੱਥੇ ਲੱਗਿਆ ਸਵਰਗ ਜਾਣਾ ਤੂੰ ਇਸ ਕਰਕੇ ਮੈਂ ਬੂਹਾ ਨੀ ਖੋਲਦਾ ਸੁਣ ਕੇ ਕਹਿੰਦਾ ਚੰਗਾ ਵੀ ਮੈਂ ਆਪਦਾ ਵੜ ਰੋਕਦਾ ਪਰ ਦਰਸ਼ਨ ਦੇ ਭਾਈ ਨੇ ਬਾਹਰ ਖੋਲਿਆ ਉਸ ਵੇਲੇ ਜਿਸ ਵੇਲੇ ਬਾਹਰ ਖੋਲਿਆ ਤੇ ਉਸ ਵੇਲੇ ਜੋ ਵੀ ਕਹਿੰਦਾ ਤੈਨੂੰ ਕੁਛ ਗੁਰੂ ਨੇ ਤੈਨੂੰ ਮਰਜ਼ੀ ਦੀ ਸਵਰਗ ਦੀ ਇੱਛਾ ਵੀ ਨਹੀਂ ਲੱਗਦਾ ਕਹਿੰਦਾ ਗੁਰੂ ਅਰਜਨ ਸਾਹਿਬ ਮੇਰੇ ਗੁਰੂ ਹਨ ਉਹਨਾਂ ਦੀ ਦਾਤ ਹੈ ਮੈਨੂੰ ਸਿੱਖੀ ਦੀ ਪ੍ਰਾਪਤ ਹੋਈ ਇਸ ਕਰਕੇ ਮੈਨੂੰ ਸਵਰਗ ਦੀ ਲੋੜ ਨਹੀਂ ਸੁਣ ਕੇ ਕਹਿਣ ਲੱਗਾ ਮੈਨੂੰ ਸਤਿਗੁਰਾਂ ਦੇ ਦਰਸ਼ਨ ਕਰਾਓ ਕਹਿਣ ਲੱਗਾ ਚੱਲ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਾਉਂਦੇ ਅਕਸਰ ਘਾਟ ਤੇ ਇਹ ਜਿਸ ਵੇਲੇ ਜੋਗੀ ਚੱਲ ਕੇ ਆਇਆ ਰਾਜ ਗੁਰੂ ਸਾਹਿਬ ਨੂੰ ਪੁੱਛਿਆ ਕਹਿੰਦਾ ਕਿੰਨੀ ਕੁ ਉਮਰ ਇਹ ਹੈ ਮੈਂ 450 ਵਰੇ ਦੀ ਉਮਰ ਦਾ ਹਾਂ 6 ਦੀ ਹਾਂ ਉਮਰ ਮੇਰੀ ਉੱਪਰ ਹੋਰ ਹੈ ਇਸ ਪ੍ਰਕਾਰ 5000 ਵਰੇ ਦੀ ਉਮਰ ਇੱਕ ਜੋਗੀ ਦੀ ਹੋਰ ਸੀ ਜਿਹੜਾ ਦਸਮ ਪਾਤਸ਼ਾਹ ਨੂੰ ਮਿਲਿਆ ਸੀ ਨਾਂਗੇ ਦੀ ਸਲਾਮ ਵਿੱਚ ਇਹ ਕਹਿਣ ਲੱਗਾ ਕਿ ਗੁਰੂ ਸਾਹਿਬ ਦੀ ਉਹਨੇ ਸਿੱਖ ਨੂੰ ਕਿਹਾ ਗੁਰੂ ਸਾਹਿਬ ਦੀ 40 ਤੋਂ ਉੱਪਰ ਉਮਰ ਹੈ ਇਹ ਸੁਣ ਕੇ ਕਹਿੰਦਾ ਕੋਈ ਸਾਧ ਉਹਨਾਂ ਨੇ ਪੈਦਾ ਕੀਤੀ ਹੋਣੀ ਹੰਕਾਰ ਕੀਤਾ ਕਹਿੰਦੇ ਜੋਗੀਆ ਕਿਉਂ ਮਾਣ ਕਰਦੇ ਗੁਰੂ ਸਾਹਿਬ ਅੰਤਰ ਜਾਮੀ ਹੈ ਤੂੰ ਸਤਿਗੁਰ ਕਿਉਂ ਜਿੱਦੀ ਆਪ ਪਰਮੇਸ਼ਰ ਰੂਪ ਹੋ ਕੇ ਕਹਾਂ ਜਿੱਦਾਂ ਦੀ ਵਿਆਪਕ ਹੈ ਇਹ ਸੁਣ ਕੇ ਕਹਿੰਦਾ ਚੰਗਾ ਮੈਂ ਚੱਲ ਰਿਹਾ ਉਸ ਵੇਲੇ ਸਾਹਿਬ ਸਿੰਘ ਜੀ ਜੋਗੀ ਦਾ ਹੰਕਾਰ ਵੇਖ ਕੇ ਸਤਿਗੁਰੂ ਜੀ ਨਾਲ ਸਰਕਾਰ ਤੋਂ ਬੈਠਿਆ ਨੇ ਜੋ ਮੰਜੂ ਸਾਹਿਬ ਬਣਿਆ ਉੱਥੇ ਕਨਾਤ ਪਣਵਾ ਲਈ ਕਨਾਤ ਪਣਵਾ ਲਈ ਉਹ ਜੋਗੀ ਨੂੰ ਦਰਸ਼ਨ ਨਾ ਹੋਏ ਜਦ ਦਰਸ਼ਨ ਨਾ ਹੋਏ ਜੋਗੀ ਨੂੰ ਕਹਿਤਾ ਕਨਾਤ ਤੋਂ ਬਾਹਰ ਬਹਿ ਜਾ ਉਸ ਵੇਲੇ ਜੋਗੀ ਕਨਾਤ ਤੋਂ ਬਾਹਰ ਬਹਿ ਗਿਆ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਇਹ ਜੋਗੀ ਤੈਂ ਜਿਹੜਾ ਤਪ ਕੀਤਾ ਹੈ ਕਿੰਨੀ ਕੁ ਸਾਲ ਦੀ ਤੇਰੀ ਉਮਰ ਹੈ ਜੀ ਮੇਰੀ ਕਹਿੰਦੇ 450 ਵਰੇ ਦੀ ਉਮਰ ਹੈ ਹਜ਼ੂਰ ਕਹਿਣ ਲੱਗੇ ਤੇਰੀ ਤਨ ਦੀ ਮੁੰਦਰਾ ਕਿੱਥੇ ਹੈ ਕਨਾਤ ਚ ਬੈਠੇ ਕਹਿਣ ਲੱਗੇ ਕਹਿਣ ਲੱਗਾ ਮਹਾਰਾਜ ਮੈਂ ਸਮੁੰਦਰ ਚ ਗਿਆ ਸੀ ਉੱਥੇ ਸਮੁੰਦਰ ਜਹਾਜ਼ ਡੁੱਬਣ ਲੱਗਾ ਸੀ ਲੋਕਾਂ ਨੇ ਕਿਹਾ ਵੀ ਕੋਈ ਆਦਮੀ ਦੀ ਬਲੀ ਦੇ ਉਹ ਸਮੁੰਦਰ ਜਹਾਜ਼ ਡੁੱਬਦਾ ਹੈ ਉਸ ਵੇਲੇ ਲੋਕਾਂ ਨੇ ਕਿਹਾ ਵੀ ਆਹ ਸਾਹ ਜਿਹੜਾ ਤਾਂ ਮਰੇ ਹੀ ਹੁੰਦੇ ਹੈ ਇਹਨੇ ਵਿੱਚ ਸਮੁੰਦਰ ਤੋਂ ਸੁੱਟ ਦਿਓ ਫੜ ਕੇ ਮੈਨੂੰ ਸਿੱਟਤਾ ਜੀ ਜਦੋਂ ਸਿੱਟਿਆ ਤੇ ਮੈਂ ਉਸ ਵੇਲੇ ਮੱਛਰ ਮੈਨੂੰ ਨਿਗਲ ਲਿਆ ਮੱਛਰ ਮੇਰਾ ਕੰਨ ਤੇ ਮੁੰਦਰਾਂ ਦੋਵੇਂ ਕੱਟ ਲਈਆਂ ਤੇ ਕਿਨਾਰੇ ਤੇ ਬੜਾ ਖੋਚਿਆ ਇਹ ਮਾਰੇ ਮੈਂ ਬਚ ਗਿਆ ਸੀ ਮਹਾਰਾਜ ਸਾਹਿਬ ਕਿਨਾਰ ਤੋਂ ਹੱਥ ਵਾਲ ਕੱਢ ਕੇ ਕਿਹਾ ਤੇ ਆਹ ਤਾਂ ਨਹੀਂ ਕਦੀ ਮੁੰਦਰਾਂ ਤੇ ਜਿਹੜੀ ਆਪਣੇ ਕੰਨ ਸੀ ਸੁਣ ਕੇ ਚਰਨੀ ਪੈ ਗਿਆ ਮਹਾਰਾਜ ਸਿੱਖ ਬਣ ਗਿਆ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜਦੋਂ ਕਿਰਪਾ ਕਰਦੇ ਆ
ਸਤਿਗੁਰ ਜੀ ਨੂੰ
ਧਿਆਇਆ ਸਤਿਗੁਰੂ ਜੀ ਨੂੰ ਧਿਆਉਣਾ ਕੀਤਾ ਹੈ
ਜਮ ਡਰ ਨਾ ਹੀ
ਉਹਨਾਂ ਦਾ ਜਮ ਦਾ ਡਰ ਨਹੀਂ ਹੈ ਜਮਾਂ ਦਾ ਡਰ ਵੀ ਚੱਕਿਆ ਜਾਂਦਾ ਹੈ
ਜਿਨ ਕਾ ਹੋਆ ਕਿਰਪਾਲ ਹਾਰੇ
ਤ੍ਰਿਪਦਾ ਰਾਹੀ ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਸਵਰਗ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਜਾਂਦੇ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਰਹਿੰਦੀ ਜਿਵੇਂ ਸੁੱਖ ਨੂੰ ਇੱਛਾ ਨਹੀਂ ਸੀ ਰਹੀ
ਸਤਿਗੁਰੂ ਜੀ ਨੂੰ ਧਿਆਇਆ
ਸੱਚੇ ਪਾਤਸ਼ਾਹ ਨੂੰ ਧਿਆਉਣਾ ਕੀਤਾ ਹੈ
ਜਮ ਡਰ ਨਾ
ਉਹਨਾਂ ਨੂੰ ਭਾਈ ਜਮਾਂ ਦਾ ਡਰ ਵੀ ਨਹੀਂ ਕਿਸੇ ਪ੍ਰਕਾਰ ਦਾ ਰਹਿੰਦਾ ਹੈ
ਜਿਨ ਕਾ ਹੋਆ ਕਿਰਪਾਲ ਹਰ
ਉਹਨਾਂ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾਲੂ ਹੋਇਆ ਹੈ
ਤੇ ਸਤਿਗੁਰ ਪੈਰੀ ਪਾਰ
ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪੈਂਦੇ ਹਨ ਆਪਣੇ ਆਪ ਨੂੰ ਪਾ ਕੇ ਨਿਹਾਲ ਹੁੰਦੇ ਹਨ
ਐਥਾ ਉੱਥਾ ਮੁੱਖ ਉੱਜਲੇ
ਜਿਹੜੇ ਵੀ ਸੰਗਤ ਕਰਦੇ ਉਹ ਵੀ ਆਪ ਨੀ ਮੰਨਦੇ ਉਹਨਾਂ ਨੂੰ ਵੀ ਸਤਿਗੁਰਾਂ ਦੇ ਚਰਨੀ ਪੈਂਦੇ ਹਨ
ਚੱਲ ਐਥਾ ਉੱਥਾ ਮੁੱਖ ਉੱਜਲੇ
ਉਹਨਾਂ ਪਿਆਰਿਆਂ ਦੇ ਇਸ ਲੋਕ ਦੀ ਉੱਜਲ ਮੁੱਖ ਹੈ ਉੱਥੇ ਪ੍ਰਲੋਕ ਦੀ ਉੱਜਲ ਮੁੱਖ ਹਨ
ਦਰਗਾਹ ਪੈਦੇ ਜਾਹੀ
ਉਹਨਾਂ ਦੇ ਲੋਕ ਪ੍ਰਲੋਕ ਦੀ ਉੱਜਲ ਮੁੱਖ ਹੈ ਅਤੇ ਹਰੀ ਦੀ ਦਰਗਾਹ ਸੱਚ ਖੰਡ ਚ ਸਿਰੋਂ ਪਾਓ ਭਗਤੀ ਦੀ ਸਿਰੋਂ ਪਾਓ ਪ੍ਰੇਮ ਰੂਪ ਸਿਰੋਂ ਪਾਓ ਕਰਕੇ ਵਡਿਆਏ ਜਾਂਦੇ ਪਹਿਨਾਇਆ ਜਾਂਦਾ ਭਗਤ ਸਿਰ ਪਾਓ ਜੀਓ ਪਰ ਆਪਣੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਬਖਸ਼ੀ ਕਰਦੇ ਹਨ।